ਕੋ ਪੂਜ ਕੇ ਪਾਈ।
ਰਸਤੇ ਵਿੱਚ ਅਨੇਕਾਂ ਵੈਰੀਆਂ ਨੂੰ ਦੰਡ ਦਿੰਦਿਆਂ, ਸੋਧਦਿਆਂ, ਕੁੱਟਦਿਆਂ ਔਰ ਕਹਿੰਦੇ ਫੌਜ ਦੇ ਨੇੜੇ ਜਲੰਧਰ ਦੇ ਕੋਲ ਆ ਕੇ ਡੇਰਾ ਕਰ ਲਿਆ।
ਜੋ ਪਈ ਜੋ ਸੂਰ ਹੁਤੇ ਅਤ ਪਾਰੋ,
ਜਿਹੜੇ ਸੂਰਮੇ ਸਨ ਪੰਥ ਵਿੱਚ ਅਤਿ ਭਾਰੇ ਯੋਧੇ ਸਨ।
ਕਹੇ ਨਵਾਬ ਬਿਨਾ ਇਸ ਮਾਰੋ,
ਕਹਿਣ ਲੱਗੇ ਖਾਲਸਾ ਜੀ ਆਪਾਂ ਨੂੰ ਕੀ ਲੋੜ ਹੈ ਨਵਾਬ ਨੂੰ ਨਾਲ ਲੈ ਕੇ ਮਾਰੀਏ ਜਲੰਧਰੀਆਂ ਨੂੰ, ਸਾਨੂੰ ਕੋਈ ਇਹਨਾਂ ਦੀ ਮਦਦ ਦੀ ਲੋੜ ਹੈ ਦੀਨਾ ਬੇਗ ਦੀ? ਆਪਾਂ ਇਸ ਸੂਬੇਦਾਰ ਦੀ ਮਦਦ ਤੋਂ ਬਿਨਾਂ ਹੀ ਜਲੰਧਰ ਮਾਰ ਸਕਦੇ ਹਾਂ, ਇਹਨਾਂ ਤੋਂ ਬਿਨਾਂ ਇਹਨਾਂ ਪਠਾਣਾ ਤੇ ਗਿਲਜਿਆਂ ਨੂੰ ਮਾਰ ਲਈਏ।
ਉਹ ਸਿੰਘ ਸਿਆਣੇ ਕਹੇ ਨਵਾਬ ਬੁਲਾਵੇ,
ਪਰ ਜਿਹੜੇ ਸਿਆਣੇ ਸਿੰਘ ਸਨ, ਸੂਝਵਾਨ ਸਿੰਘ ਸਨ, ਦੂਰ ਅੰਦੇਸ਼ੀ ਬਿਰਤੀ ਵਾਲੇ, ਉਹ ਬੋਲੇ ਕਹਿਣ ਲੱਗੇ
ਪਹਿਲੇ ਉਸ ਤੇ ਯੁੱਧ ਮਚਾਵੇ।
ਕਹਿੰਦੇ ਖਾਲਸਾ ਜੀ ਆਪਾਂ ਨੂੰ ਮਦਦ ਵਾਸਤੇ ਸੱਦਿਆ, ਆਪਾਂ ਕਿਉਂ ਪਹਿਲਾਂ ਮੂਹਰੇ ਜਾਈਏ? ਪਹਿਲਾਂ ਜਿਨ੍ਹਾਂ ਦੀ ਮਦਦ ਵਾਸਤੇ ਆਇਆ ਪਹਿਲਾਂ ਉਹਨਾਂ ਨੂੰ ਮੂਹਰੇ ਕਰੀਏ ਵੀ ਉਹ ਆਪਣਾ ਜ਼ੋਰ ਲਾਣ, ਉਹ ਜਾ ਕੇ ਆਪਣਾ ਤਾਣ ਵਿਖਾਉਣ।
ਉਸੇ ਗੁਮਰਾਈ ਲਏ ਕਢਾਈ,
ਪਹਿਲਾਂ ਉਹਨਾਂ ਦਾ ਜਿਹੜਾ ਜ਼ੋਰ ਹੈ ਉਹ ਵੇਖ ਲਈਏ ਕਿ ਅਦੀਨਾ ਬੇਗ ਦਾ ਕਿੰਨਾ ਕੁ ਜ਼ੋਰ ਹੈ, ਉਹ ਕਿੰਨੇ ਕੁ ਬਲ ਦੇ ਨਾਲ ਲੜ ਸਕਦਾ, ਪਹਿਲਾਂ ਉਹਦਾ ਤਾਣ ਵੇਖ ਲਈਏ।
ਪਾਛੇ ਮਾਰੇ ਗਿਲ ਜਨਤਾਈ,
ਬਾਅਦ ਵਿੱਚ ਆਪਾਂ ਤਾਂ ਗਿਲਜੇ ਮਾਰ ਹੀ ਲੈਣੇ ਆ, ਆਪਣੇ ਵਾਸਤੇ ਤਾਂ ਗਿਲਜਿਆਂ ਨੂੰ ਮਾਰਨਾ ਕੋਈ ਔਖੀ ਗੱਲ ਨਹੀਂ, ਪਰ ਜਿਨ੍ਹਾਂ ਦੀ ਸਹਾਇਤਾ ਲਈ ਆਏ ਹਾਂ ਪਹਿਲਾਂ ਉਹਨਾਂ ਨੂੰ ਕਹੀਏ ਵੀ ਉਹ ਆਪਣਾ ਜ਼ੋਰ ਵਿਖਾ ਲੈਣ ਪਹਿਲਾਂ, ਬਾਅਦ ਵਿੱਚ ਫਿਰ ਆਪਾਂ ਗਿਲਜੇ ਮਾਰਾਂਗੇ।
ਸੁਣੇ ਨਵਾਬ ਖਾਲਸੋ ਆਇਓ,
ਇੱਧਰ ਅਦੀਨਾ ਬੇਗ ਪਹਿਲਾਂ ਡਰਿਆ ਹੋਇਆ ਸੀ, ਫਿਰ ਜਦੋਂ ਉਹਨੂੰ ਖਬਰ ਹੋਈ ਕਿ ਖਾਲਸਾ ਆ ਗਿਆ ਮੇਰੀ ਮਦਦ ਵਾਸਤੇ,
ਜਾਣੇ ਉਹ ਮੋਮਨ ਕੋ ਪਾਇਓ,
ਕਹਿੰਦਾ ਇਹ ਤਾਂ ਬੜਾ ਵਧੀਆ ਹੋ ਗਿਆ, ਮਨ ਵਿੱਚ ਜੋ ਮੈਂ ਚਾਹੁੰਦਾ ਸੀ ਉਹ ਹੋ ਗਿਆ, ਖਾਲਸਾ ਆ ਗਿਆ ਹੈ ਮੇਰੀ ਮਦਦ ਵਾਸਤੇ।
ਦੋਹਰਾ ਨਵਾਬ ਪਹਾੜੋਂ ਤੋਂ ਲਇਓ, ਜਬ ਸਿੰਘਨ ਓਏ ਲੈ ਜੋਏ।
ਨਵਾਬ ਪਹਾੜਾਂ ਤੋਂ ਥੱਲੇ ਉੱਤਰ ਆਇਆ ਦੀਨਾ ਬੇਗ, ਜਦੋਂ ਉਹਨੇ ਵੇਖ ਲਿਆ ਵੀ ਖਾਲਸਾ ਆ ਗਿਆ,
ਫਿਰ ਸੋ ਸਿੰਘਨ ਤੇ ਡਰਿਓ, ਮਤ ਜੀਤੈ ਮੈਂ ਸੋਏ।
ਪਰ ਜਦੋਂ ਪਹਾੜਾਂ ਤੋਂ ਥੱਲੇ ਉਤਰਨ ਲੱਗਾ ਤੇ ਅਦੀਨਾ ਬੇਗ ਡਰ ਗਿਆ ਵੀ ਕਿਤੇ ਪੁਰਾਣਾ ਵੈਰ ਚਿਤਵ ਕੇ ਸਿੰਘ ਮੇਰੇ ਤੇ ਨਾ ਪੈ ਜਾਣ, ਉਹਨਾਂ ਗਿਲਜਿਆਂ ਨੂੰ ਮਾਰਨ ਤੋਂ ਪਹਿਲਾਂ ਮੇਰੇ ਤੇ ਨਾ ਅੱਲਾ ਬੋਲ ਦੇਣ। ਪਾਪੀ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਆਪਣੇ ਪਾਪ ਦਾ ਡਰ ਹੁੰਦਾ। ਰਾਮ ਰੌਣੀ ਦੇ ਕਿਲੇ ਵਿੱਚ ਇਹੀ ਗਿਆ ਸੀ ਫੌਜਾਂ ਲੈ ਕੇ ਸਿੰਘਾਂ ਨਾਲ ਲੜਨ, ਇਸ ਕਰਕੇ ਇਹਨੂੰ ਡਰ ਵੀ ਸੀ, ਕਹਿੰਦਾ ਆਏ ਤਾਂ ਮੇਰੀ ਮਦਦ ਵਾਸਤੇ ਨੇ, ਪਰ ਕਿਤੇ ਐਸਾ ਨਾ ਹੋਵੇ ਵੀ ਮੇਰੀ ਮਦਦ ਕਰਨ ਦੇ ਬਹਾਨੇ ਮੇਰੇ ਤੇ ਹੀ ਅੱਲਾ ਬੋਲ ਦੇਣ। ਇਹਦੇ ਮਨ ਦੇ ਵਿੱਚ ਡਰ ਹੈ, ਭੈ ਹੈ।
ਜੋ ਭਾਈ ਵਡਭਾਗ ਸਿੰਘ ਸੋ ਉਨ ਸਭ ਕਈ,
ਬਾਬਾ ਵਡਭਾਗ ਸਿੰਘ ਨੂੰ ਇਹਨੇ ਆਪਣੇ ਮਨ ਦਾ ਡਰ ਦੱਸਿਆ, ਕਹਿੰਦਾ ਬਾਬਾ ਜੀ ਤੁਹਾਡੇ ਭਰੋਸੇ ਤੇ ਆਇਆ, ਉਰੇ ਸਿੰਘ ਜਿਹੜੇ ਨੇ ਇਹਨਾਂ ਨਾਲ ਮੇਰਾ ਪਹਿਲਾਂ ਵੈਰ ਪਿਆ ਰਿਹਾ, ਇਹਨਾਂ ਨਾਲ ਮੈਂ ਜੰਗ ਲੜਦਾ ਰਿਹਾ, ਹੁਣ ਕਿਤੇ ਐਸਾ ਨਾ ਹੋਵੇ ਕਿ ਮੇਰੇ 'ਤੇ ਹੀ ਹਮਲਾ ਕਰ ਦੇਣ, ਅਤੇ ਮੇਰੇ ਮਨ ਵਿੱਚ ਇਹਨਾਂ ਤੋਂ ਡਰ ਆਉਂਦਾ, ਸਹਿਮ ਆਉਂਦਾ ਹੈ।
ਗੁਰ ਕਹਿਓ ਤੂੰ ਡਰ ਕਿਛ ਨਹੀਂ,
ਬਾਬੇ ਵਡਭਾਗ ਸਿੰਘ ਨੇ ਆਖਿਆ ਉਹ ਅਦੀਨਾ ਬੇਗ ਤੂੰ ਡਰ ਨਾ, ਆਪਣੇ ਮਨ 'ਚ ਭੈ ਨਾ ਰੱਖੇ, ਗੁਰੂ ਕਾ ਪੰਥ ਹੈ।
ਵਡਭਾਗ ਸਿੰਘ ਤਿਸ ਤੀਰ ਤਰਾਈ,
ਇਹ ਮੇਰੇ ਸੱਦੇ 'ਤੇ ਆਏ ਨੇ, ਤੇਰੇ ਕਹਿਣ 'ਤੇ ਨਹੀਂ ਆਏ, ਇਹ ਮੇਰੇ ਕਹਿਣ 'ਤੇ ਆਏ ਨੇ। ਏਦਾਂ ਹੌਸਲਾ ਜਿਹਾ ਦਿੱਤਾ ਇਹਨੂੰ ਅਦੀਨਾ ਬੇਗ ਨੂੰ, ਧੀਰਗ ਦਿੱਤਾ ਵਡਭਾਗ ਸਿੰਘ ਹੋਣਾ ਨੇ।
ਤਬ ਆਇਓ ਵੈ ਖਾਲਸੇ ਪਾਈ,
ਫਿਰ ਖਾਲਸੇ ਦੀ ਸ਼ਰਨ ਦੇ ਵਿੱਚ ਚੱਲ ਕੇ ਆਇਆ।
ਦੋਹਰਾ ਸ਼ਿਆਮ ਸਿੰਘ ਜੱਸਾ ਸਿੰਘ ਮੁਗਲ ਲਿਓ ਮਿਲਾਏ,
ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ ਔਰ ਜਥੇਦਾਰ ਬਾਬਾ ਸ਼ਿਆਮ ਸਿੰਘ ਜੀ ਨਾਰਲੇ ਵਾਲੇ, ਜਿਨ੍ਹਾਂ ਨਾਲ ਤਕਰੀਬਨ 12,000 ਨਿਹੰਗ ਸਿੰਘ ਰਹਿੰਦੇ ਸੀ ਬੁੱਢੇ ਦਲ ਦੇ, ਇਹ ਪੰਥ ਦੇ ਵਿੱਚ ਆਏ ਹੋਏ ਸਨ ਨਾਲ, ਤੋਂ ਅਦੀਨਾ ਬੇਗ ਨੂੰ ਖਾਲਸੇ ਨੇ ਆਪਣੇ ਨਾਲ ਰਲਾ ਲਿਆ, ਇਹਨੂੰ ਹੌਸਲਾ ਵੀ ਦਿੱਤਾ, ਬਾਬੇ ਵਡਭਾਗ ਸਿੰਘ ਨੇ ਹੌਸਲਾ ਦੇ ਕੇ ਪੰਥ ਨਾਲ ਮਿਲਾ ਦਿੱਤਾ।
ਨਜ਼ਰਾਨਾ ਖਾਲਸੇ ਲਇਓ ਉਹ ਕੁਛ ਲਾਈ ਤਨਖਾਏ,
ਇਹਨੇ ਖਾਲਸੇ ਦੇ ਚਰਨਾਂ ਚ ਆ ਕੇ ਨਜ਼ਰਾਨਾ ਭੇਟ ਕੀਤਾ ਔਰ ਪੰਥ ਨੇ ਕੁਝ ਤਨਖਾਹ ਵੀ ਇਹਨੂੰ ਲਾਈ, ਜੁਰਮਾਨਾ ਵੀ ਲਾਇਆ।
ਦੋਹਰਾ ਤਬ ਨਵਾਬ ਖਾਲਸੇ ਕਈ ਹਮ ਤੁਮ ਗੁਰ ਕੀ ਆਸ।
ਨਵਾਬ ਨੇ ਖਾਲਸੇ ਅੱਗੇ ਹੱਥ ਜੋੜ ਕੇ ਪੰਥ ਦੇ ਅੱਗੇ ਕਹਿਣ ਲੱਗਾ ਬੇਨਤੀ ਕਰਕੇ, ਖਾਲਸਾ ਜੀ ਮੈਨੂੰ ਤੁਹਾਡੇ ਗੁਰੂ ਤੇ ਆਸ ਹੈ, ਤੁਹਾਡੇ ਗੁਰੂ ਤੇ ਭਰੋਸਾ ਹੈ।
ਸਵੇਰੇ ਮਾਰੋ ਕਾਬਲੀ ਹਮ ਤੁਮ ਕਮ ਹੋਏ ਰਾਸ।
ਆਪਾਂ ਕੱਲ ਸਵੇਰ ਹੁੰਦਿਆਂ ਹੀ ਇਹਨਾਂ ਕਾਬਲੀਆਂ ਨੂੰ ਮਾਰ ਲਈਏ ਜਿਹੜੇ ਜਲੰਧਰ ਤੇ ਕਾਬਜ ਨੇ, ਔਰ ਇਹਨਾਂ ਨੂੰ ਜਦੋਂ ਮਾਰ ਲਵਾਂਗੇ ਸਵੇਰੇ ਤੁਹਾਡਾ ਕਾਰਜ ਵੀ ਰਾਸ ਹੋ ਜਾਏਗਾ ਤੇ ਮੇਰਾ ਕਾਰਜ ਵੀ ਸਿੱਧ ਹੋ ਜਾਏਗਾ।
ਚੋਪਈ ਤਬੇ ਖਾਲਸੇ ਯੋਂ ਹੱਸ ਕਈ।
ਖਾਲਸੇ ਨੇ ਅੱਗੋਂ ਹੱਸ ਕੇ ਮੁਸਕਰਾ ਕੇ ਬਚਨ ਕਹੇ,
ਹਮ ਤੁਮ ਰਲ ਮਿਲ ਲੜਨੋ ਨਹੀਂ।
ਕਹਿਣ ਲੱਗੇ ਇਹਨੂੰ ਅਦੀਨਾ ਬੇਗ ਨੂੰ, ਬਾਬਾ ਜੱਸਾ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ ਹੋਣੀ ਕਹਿਣ ਲੱਗੇ, ਅਦੀਨਾ ਬੇਗ ਅਸੀਂ ਤੇਰੀ ਫੌਜ ਦੇ ਨਾਲ ਰਲ ਕੇ ਨਹੀਂ ਲੜ ਸਕਦੇ। ਹੱਸਦੇ ਆ ਨਾਲੇ ਮੁਸਕਰਾ ਕੇ ਕਹਿੰਦੇ ਆਪਾਂ ਰਲ ਕੇ ਕਿਵੇਂ ਲੜਾਂਗੇ।
ਜਬੇ ਖਾਲਸੇ ਉੱਠੇ ਤਲਵਾਰ,
ਕਿਉਂਕਿ ਜਦੋਂ ਖਾਲਸੇ ਦੀ ਤਲਵਾਰ ਉੱਠਦੀ ਹੈ, ਖਾਲਸੇ ਦੀ ਤਲਵਾਰ ਚੱਲਦੀ ਹੈ,
ਬਿਨ ਪਛਾਣ ਸਭ ਹੋਏ ਹੈ ਮਾਰ।
ਤੁਸੀਂ ਸਾਨੂੰ ਸਾਰੇ ਇੱਕੋ ਜਿਹੇ ਲੱਗਣ ਲੱਗ ਪੈਣਾ। ਉੱਧਰ ਉਹ ਜਿਹੜੀਆਂ ਕਾਬਲੀ ਫੌਜਾਂ ਨੇ ਉਹ ਵੀ ਤੁਹਾਡੇ ਵਰਗੇ ਹੀ ਆ ਸ਼ਕਲਾਂ ਉਹਨਾਂ ਦੀਆਂ, ਜਿਹੋ ਜਿਹੀਆਂ ਸੂਰਤਾਂ ਤੁਹਾਡੀਆਂ ਨੇ ਉਹੋ ਜਿਹੀਆਂ ਉਹਨਾਂ ਦੀਆਂ ਨੇ। ਜਦੋਂ ਖਾਲਸੇ ਦੀ ਤਲਵਾਰ ਚੱਲੀ ਤੇ ਖਾਲਸੇ ਨੂੰ ਇਹੀ ਜਾਪਣਾ ਵੀ ਸਾਰੇ ਤੁਰਕ ਨੇ, ਤੁਸੀਂ ਵੀ ਤੁਰਕ, ਉਹ ਵੀ ਤੁਰਕ, ਫਿਰ ਵਿੱਚ ਨਾਲ ਤੁਸੀਂ ਵੀ ਮਾਰੇ ਜਾਣਾ। ਤੇ ਫਿਰ ਇਹ ਨਾ ਆਖਿਓ ਕਿ ਖਾਲਸਾ ਸਾਡੀ ਮਦਦ ਵਾਸਤੇ ਆਇਆ ਤੇ ਸਾ। ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜਦੋਂ ਜੰਗ ਦੇ ਮੈਦਾਨ ਦਾ ਮਾਹੌਲ ਹੋਵੇਗਾ ਤੂੰ ਕਿ ਨਾ ਤੇਰੇ ਨਾਲ ਰਲ ਕੇ ਲੜੀਏ ਤੇਰੀਆਂ ਫੌਜਾਂ ਨਾਲ, ਇਹ ਤਾਂ ਹੋ ਨਹੀਂ ਸਕਣਾ ਕਿਉਂਕਿ ਸਾਨੂੰ ਤਾਂ ਤੁਸੀਂ ਸਾਰੇ ਇੱਕੋ ਜਿਹੇ ਲੱਗਦੇ ਹੋ, ਟੋਪੀਆਂ ਜੀਆਂ ਪਾਈਆਂ ਹੁੰਦੀਆਂ ਤੁਹਾਡੇ, ਸੁਥਣਾ ਪਾਈਆਂ ਹੁੰਦੀਆਂ ਨੇ, ਉਦਾਂ ਦਾ ਤੁਹਾਡਾ ਰੂਪ ਨੁਹਾਰ ਇੱਕੋ ਜਿਹਾ ਹੁੰਦਾ, ਸਾਨੂੰ ਤਾਂ ਇੱਕੋ ਜਿਹੇ ਹੀ ਜਾਪੋਗੇ ਸਾਰੇ।
ਤਬ ਨਵਾਬ ਨੇ ਅਸ ਠਹਿਰਾਈ।
ਕਹਿਣ ਲੱਗਾ ਜੀ ਇਹਦਾ ਵੀ ਹੱਲ ਕਰ ਲੈਂਦਾ ਮੈਂ। ਅਦੀਨਾ ਬੇਗ ਕਹਿੰਦਾ ਜੀ ਇਹਦਾ ਹੱਲ ਕਰ ਲੈਂਦੇ ਹਾਂ ਅਸੀਂ। ਖਾਲਸਾ ਕਹਿਣ ਲੱਗਾ ਵੀ ਦੱਸ ਕੀ ਹੱਲ ਹੈ ਇਹਦਾ। ਅੱਗੋਂ ਇਹਨੇ ਦੱਸਿਆ,
ਹਮਰੀ ਫੌਜ ਸਿਰ ਟੰਗੇ ਹਰਿਆਈ।
ਕਹਿਣ ਲੱਗਾ ਵੀ ਜਿਹੜੀਆਂ ਮੇਰੀਆਂ ਫੌਜਾਂ ਨੇ ਮੈਂ ਉਹਨਾਂ ਸਾਰਿਆਂ ਦੇ ਸਿਰਾਂ ਦੇ ਉੱਤੇ ਹਰੇ ਰੰਗ ਦੀਆਂ ਕਣਕ ਬੀਜੀ ਹੋਈ ਸੀ, ਹੋਰ ਫਸਲ ਸੀ। ਕਹਿੰਦਾ ਉਹਨਾਂ ਵਿੱਚੋਂ ਸਿੱਟੇ ਤੋੜ ਕੇ ਜਾਂ ਘਾਹ ਦੇ ਬੂਟੇ ਤੋੜ ਕੇ ਉਹ ਪੱਗਾਂ 'ਚ ਲਾ ਲੈਣਗੇ, ਜਿਹਦੀ ਪੱਗ ਦੇ ਵਿੱਚ ਜਾਂ ਜਿਹਦੇ ਸਿਰ ਦੇ ਉੱਤੇ ਪਾਇਆ ਜਿਹੜਾ ਟੋਪ ਹੁੰਦਾ ਉਹਦੇ ਵਿੱਚ ਤੁਸੀਂ ਹਰਿਆਵਲ ਵੇਖ ਲਓ, ਸਮਝ ਲਿਓ ਵੀ ਇਹ ਬੰਦੇ ਅਦੀਨਾ ਵੇਗਦੇ ਨੇ, ਉਹਨਾਂ ਨੂੰ ਨਾ ਮਾਰਿਓ, ਬਾਕੀਆਂ ਨੂੰ ਛੱਡਿਓ ਨਾ। ਇਹ ਕਹਿੰਦੇ ਇਹ ਫੈਸਲਾ ਆਪਾਂ ਕਰ ਲੈਂਦੇ ਹਾਂ।
ਤਬੇ ਖਾਲਸੇ ਲਈ ਸੁਮਾਨ।
ਖਾਲਸੇ ਨੇ ਆਖਿਆ ਚਲੋ ਇਹ ਵੀ ਠੀਕ ਹੈ, ਇਹ ਗੱਲ ਅਸੀਂ ਮੰਨ ਲੈਂਦੇ ਹਾਂ।
ਹਮ ਛਾਡੇ ਯੋ ਤੁਮੇ ਪਹਿਚਾਨ।
ਬਸ ਤੁਹਾਡੀ ਇਹ ਹੀ ਪਛਾਣ ਹੋਣੀ ਹੈ, ਆਪਣੇ ਬੰਦਿਆਂ ਨੂੰ ਇਹ ਕਹਿ ਦੇਈ ਵੀ ਆਪਣੇ ਸਿਰ ਤੋਂ ਜੋ ਉਹਨਾਂ ਦੇ ਸਰੀਰ ਤੇ ਹੈ ਭਾਵੇਂ ਉਹ ਸਭ ਕੁਝ ਲਾਹ ਦੇਣ, ਸ਼ਸਤਰ ਹੋਣ ਉਹ ਵੀ ਛੱਡ ਦੇਣ, ਪਰ ਜੇ ਸਿਰ ਦੇ ਉੱਤੇ ਹਰਿਆਵਲ ਦਾ ਬੂਟਾ ਉਹ ਨਾ ਉਤਰਨ ਦੇਣ, ਕਿਉਂਕਿ ਜਿਹਦੇ ਸਿਰ ਤੋਂ ਲੱਥਾ ਅਸੀਂ ਵੇਖ ਲਿਆ ਅਸੀਂ ਝੜਕ ਦੇਣਾ। ਸਾਨੂੰ ਤਾਂ ਤੁਰਕ ਹੀ ਸਿਆਉਣਾ, ਵੇਖਣ 'ਚ ਇਹੀ ਆਉਣਾ ਵੀ ਤੁਰਕ ਹੈ। ਇਸ ਕਰਕੇ ਭਾਈ ਉਹ ਸਿੱਟਾ ਜਿਹੜਾ ਤੁਸੀਂ ਲਾਇਆ ਹੋਣਾ ਨਾ ਹਰੇ ਰੰਗ ਦਾ ਸਿਰ 'ਤੇ, ਉਹਦੇ ਨਾਲ ਹੀ ਤੁਸੀਂ ਬਚਣਾ। ਤੁਸੀਂ ਇਹ ਸਮਝ ਲਓ ਵੀ ਉਹ ਤੁਹਾਡੀ ਢਾਲ ਹੈ।
ਦੋਹਰਾ ਸੋ ਕੀਨੋ ਪ੍ਰਾਤੇ ਉੱਠ ਸਿਰ ਕਣਕ ਟੰਗਾਏ।
ਅਦੀਨਾ ਬੇਗ ਨੇ ਸਵੇਰੇ ਉੱਠਦਿਆਂ ਸਾਰ ਪਹਿਲਾਂ ਬੰਦੇ ਖੇਤਾਂ 'ਚ ਭੇਜੇ ਵੀ ਕਣਕ ਦੇ ਸਿੱਟੇ ਵੱਢ ਕੇ ਲਿਆਓ, ਮਜ਼ਬੂਤ ਹੁੰਦੇ ਆ, ਟੁੰਗਣੇ ਸੌਖੇ ਹੁੰਦੇ ਆ। ਉਹ ਕਣਕ ਦੇ ਸਿੱਟੇ ਵੱਢ ਕੇ ਲਿਆਂਦੇ, ਜਿੰਨੀ ਫੌਜ ਸੀ ਸਾਰਿਆਂ ਦੇ ਸਿਰਾਂ ਦੇ ਉੱਤੇ ਲਾ ਦਿੱਤੇ, ਕਿਸੇ ਨੇ ਟੋਪੀ ਦੇ ਵਿੱਚ ਅੜਾ ਲਿਆ, ਮਜ਼ਬੂਤੀ ਨਾਲ ਅੜਾਉਣ ਦਿਓ। ਕਹਿੰਦੇ ਵੀ ਲੱਥ ਨਾ ਜਾਏ ਕਿਤੇ ਜੰਗ 'ਚ, ਵੇਖ ਲਿਓ ਜਿਹਦੇ ਸਿਰ 'ਤੇ ਨਾ ਹੋਇਆ ਮੁੜ ਕੇ ਸਿਰ ਵੀ ਨਹੀਂ ਉਹਦੇ ਧੜ 'ਤੇ ਰਹਿਣਾ। ਜਿੰਨੀਆਂ ਅਦੀਨਾ ਬੇਗ ਦੀਆਂ ਫੌਜਾਂ ਸਨ ਸਾਰਿਆਂ ਦੇ ਸਿਰਾਂ ਦੇ ਉੱਤੇ ਉਹ ਸਿੱਟੇ ਜਿਹੜੇ ਸਨ ਹਰੇ ਰੰਗ ਦੇ ਟੰਗ ਦਿੱਤੇ।
ਡੇਰਾ ਕੀਨੋ ਕੂਚ ਤਬ ਦਈ ਲੜਾਈ ਪਾਏ।
ਇਹ ਤਾਂ ਕੂਚ ਕੀਤਾ ਜਲੰਧਰ ਵਾਲੇ ਪਾਸੇ, ਜਿਹੜਾ ਮੈਦਾਨ ਮੁਕਰਰ ਕੀਤਾ ਸੀ ਲੜਨ ਦਾ ਉਸ ਪਾਸੇ ਆਏ ਤੇ ਲੜਾਈ ਸ਼ੁਰੂ ਹੋਈ।
ਚੋਪਈ ਉਨ ਆਗਿਓਂ ਜੁਗਤ ਬਣਾਈ।
ਅੱਗੋਂ ਕਾਬਲੀਆਂ ਨੇ ਵੀ ਪੂਰੀ ਜੁਗਤ ਬਣਾਈ ਹੋਈ ਸੀ, ਜਿਹੜੇ ਜਲੰਧਰ ਤੇ ਕਾਬਜ ਸਨ।
ਮੋਹਰੇ ਮੋਰ ਚੋ ਬੰਦੇ ਹੋ ਆਈ,
ਉਹਨਾਂ ਨੇ ਵੀ ਆਪਣੇ ਮੂਹਰੇ ਆ ਕੇ ਮੋਰਚਾ ਬੰਨਿਆ ਹੋਇਆ।
ਤੋਪ ਖਾਨੇ ਕੀਓ ਆਗੇ ਜ਼ੋਰ,
ਕਾਬਲੀਆਂ ਨੇ ਅੱਗੇ ਤੋਪਾਂ ਬੀੜ ਦਿੱਤੀਆਂ ਸਨ, ਤੋਪਖਾਨਾ ਲਿਆ ਕੇ ਅੱਗੇ ਰੱਖ ਦਿੱਤਾ ਸੀ।
ਦੋਈ ਤਰਫ ਕੀ ਜੰਬੂਰਨ ਕੋਰ,
ਦੋਆਂ ਪਾਸਿਓਂ ਜੰਬੂਰਾਂ ਦੇ ਮੂੰਹ ਸਿੱਧੇ ਕੀਤੇ ਹੋਏ ਸਨ।
ਮੱਧ ਸੁਫੋਜ ਅਸਵਾਰੀ ਰਹੀ,
ਔਰ ਨਾਲ ਘੋੜ ਸਵਾਰ ਸਨ ਪਿਛਲੇ ਪਾਸੇ।
ਇਸ ਬਿਦ ਲੜਾਈ ਕੀ ਨੀ ਸਹੀ,
ਉਹਨਾਂ ਨੇ ਏਦਾਂ ਵਿਉਂਤ ਬੰਦੀ ਕਰਕੇ ਲੜਾਈ ਦਾ ਮੋਰਚਾ ਵੱਧਾ ਹੈ।
ਉੱਤੇ ਨਵਾਬ ਪੀ ਫੌਜ ਚੜਾਈ,
ਉਧਰੋਂ ਪਹਿਲਾਂ ਦੀਨਾ ਬੇਗ ਨੂੰ ਫੌਜ ਦੇ ਕੇ ਭੇਜਿਆ। ਖਾਲਸੇ ਨੇ ਆਖਿਆ ਅਸੀਂ ਬਾਅਦ ਵਿੱਚ ਆਵਾਂਗੇ ਮਦਦ ਵਾਸਤੇ, ਪਹਿਲਾਂ ਤੂੰ ਆਪਣਾ ਜ਼ੋਰ ਲਾ, ਤੂੰ ਆਪਣਾ ਤਾਣ ਲਾ। ਤੂੰ ਅਦੀਨਾ ਬੇਗ ਉਧਰੋਂ ਆਪਣੀਆਂ ਫੌਜਾਂ ਲੈ ਕੇ ਆਇਆ ਤੇ ਇਧਰੋਂ ਜਲੰਧਰ ਦੇ ਜਿਹੜੇ ਪਠਾਨ ਸਨ ਕਾਬਲੀ, ਇਹਨਾਂ ਨੇ ਫੌਜਾਂ ਲਿਆਂਦੀਆਂ, ਅੱਗੇ ਤੋਪਾਂ ਬੀੜੀਆਂ ਨੇ, ਜੰਬੂਰ ਬੀੜੇ ਹੋਏ ਨੇ।
ਗਿਲਜਨ ਦੀਨੀ ਸੋ ਹਟਾਈ,
ਗਿਲਜਿਆਂ ਨੇ ਕਹਿੰਦੇ ਇਹਨਾਂ ਦੀ ਫੌਜ ਜਿਹੜੀ ਅਦੀਨਾ ਬੇਗ ਦੀ ਆਈ, ਮਾਰ ਮਾਰ ਕੇ ਤੋਪਾਂ ਦੇ ਗੋਲੇ ਇੱਕ ਵਾਰੀ ਮੂੰਹ ਮੋੜ ਦਿੱਤਾ ਉਹਨਾਂ ਦਾ, ਜਿਹੜੇ ਮੂੰਹ ਚੜ ਕੇ ਆਏ ਉਹਨਾਂ ਦੇ ਮੂੰਹ ਮੋੜ ਕੇ ਰੱਖ ਦਿੱਤੇ।
ਨਵਾਬ ਸਿੰਘਨ ਪੈ ਮਨੁੱਖ ਦੌੜਾਵੇਂ,
ਜਦੋਂ ਅੱਗੋਂ ਤੋਪਾਂ ਦੇ ਗੋਲੇ ਵੱਜੇ ਨਾ ਤੇ ਨਵਾਬ ਨੂੰ ਪਹਿਲੇ ਹੱਲੇ ਦੇ ਵਿੱਚ ਹੀ ਭਾਜੜ ਪੈ ਗਈ ਅਦੀਨਾ ਬੇਗ ਨੂੰ। ਉਹਨੇ ਉਸੇ ਵੇਲੇ ਬੰਦੇ ਭੇਜੇ ਖਾਲਸੇ ਦੇ ਕੋਲ, ਪਿੱਛੇ ਸਿੰਘ ਖੜੇ ਸਨ, ਖਾਲਸੇ ਕੋਲ ਬੰਦੇ ਭੇਜੇ।
ਸਿੰਘ ਸੁਲੜਨੇ ਥੋੜੇ ਆਵੇ,
ਹੁਣ ਥੋੜੇ ਗਿਣਤੀ ਦੇ ਸਿੰਘ ਜਿਹੜੇ ਸਨ ਉਹ ਹੌਸਲਾ ਜਿਹਾ ਕਰਨ ਵਾਸਤੇ, ਸਿੰਘ ਕਹਿੰਦੇ ਜਾਓ ਦੋ ਕੁ ਸਿੰਘ ਮਦਦ ਕਰਾਓ, ਸਾਰੇ ਨਹੀਂ ਆਉਂਦੇ, ਇੱਕ ਦੋ ਸਿੰਘ ਭੇਜ ਦਿੰਦੇ ਆ ਇਹਨਾਂ ਦੀ ਮਦਦ ਵਾਸਤੇ।
ਨਵਾਬ ਫੌਜ ਉਨ ਦਈ ਚਲਾਈ,
ਨਵਾਬ ਦੀਆਂ ਫੌਜਾਂ ਦੇ ਪੈਰ ਹਿਲਾ ਦਿੱਤੇ ਗਿਲਜਿਆਂ ਨੇ। ਕਾਬਲੀਆਂ ਨਾਲ ਕੀ ਲੜਨਾ ਸੀ ਇਹਨਾਂ ਨੇ, ਉਹ ਕਾਬਲੀ ਪਠਾਨ ਸੀ, ਇਹ ਕਿਵੇਂ ਲੜਦੇ ਮੁਗਲ ਉਹਨਾਂ ਪਠਾਣਾ ਦੇ ਨਾਲ।
ਤੋਪ ਜੰਬੂਰਨ ਬੋਤੀ ਕਾਈ,
ਕਿਉਂਕਿ ਉਹਨਾਂ ਕੋਲ ਤੋਪਾਂ ਤੇ ਜੰਬੂਰ ਸਨ, ਉਹ ਤੋਪਾਂ ਨਾਲ ਹੀ ਮੂੰਹ ਤੋੜ ਦਿੰਦੇ ਸੀ।
ਨਵਾਬ ਫੌਜ ਤਬ ਫੀਕੀ ਪਈ,
ਅਦੀਨਾ ਬੇਗ ਦੀਆਂ ਫੌਜਾਂ ਇੱਕ ਵਾਰੀ ਫਿੱਕੀਆਂ ਪੈ ਗਈਆਂ।
ਨਵਾਬ ਦਿਲੇ ਬਹੁ ਚਿੰਤਾ ਠਈ,
ਅਦੀਨਾ ਬੇਗ ਦੇ ਮਨ ਚ ਬੜੀ ਚਿੰਤਾ ਆਉਣ ਲੱਗੀ ਵੀ ਸਿੰਘਾਂ ਨੂੰ ਕੋਲ ਭੇਜਦਾ ਬੰਦੇ, ਉਹ ਦੋ ਕੁ ਸਿੰਘ ਭੇਜ ਦਿੰਦੇ ਆ ਮਦਦ ਵਾਸਤੇ, ਵੀ ਏਦਾਂ ਕਿਵੇਂ ਜਿੱਤਾਂਗੇ, ਵੀ ਮੇਰੇ ਤਾਂ ਅੱਗੇ ਬੰਦੇ ਮਾਰੇ ਜਾ ਰਹੇ ਨੇ।
ਤਬ ਨਵਾਬ ਨੇ ਘੱਲੇ ਅਸਵਾਰ,
ਫਿਰ ਇਹਨੇ ਆਪਣਾ ਘੋੜ ਸਵਾਰ ਭੇਜਿਆ, ਜਦੋਂ ਪੈਰ ਹਿੱਲ ਗਏ ਨਾ ਅਦੀਨਾ ਬੇਗ ਦੀਆਂ ਫੌਜਾਂ ਦੇ, ਇਹਨੇ ਫਿਰ ਆਪਣਾ ਘੋੜ ਸਵਾਰ ਭੇਜਿਆ।
ਖਾਲਸੋ ਨੇ ਆਇਓ ਹਮਲੇ ਮਾਰ,
ਉਹ ਕਹਿੰਦੇ ਖਾਲਸਾ ਜੇ ਨਾ ਆਇਆ ਤੇ ਇਹਨਾਂ ਨੇ ਸਾਨੂੰ ਮਾਰ ਦੇਣਾ, ਜੇ ਮਾਰੇ ਗਏ ਤੇ ਫਿਰ ਬਾਅਦ ਚ ਖਾਲਸਾ ਆਇਆ ਤੇ ਸਾਡਾ ਕੀ ਲਾਭ ਹੋਣਾ।
ਦੋਹਰਾ ਤਬੇ ਖਾਲਸੇ ਯੋ ਕਹਿਓ ਹਮ ਲੜੇ ਸੋ ਵਖਤੇ ਔਰ,
ਖਾਲਸੇ ਨੇ ਅੱਗੋਂ ਬਚਨ ਕਿਹਾ ਸਾਡਾ ਹਲੇ ਸਮਾਂ ਨਹੀਂ ਹੋਇਆ ਲੜਨ ਦਾ, ਅਸੀਂ ਇਸ ਵੇਲੇ ਨਹੀਂ, ਅਸੀਂ ਤਾਂ ਕਿਸੇ ਖਾਸ ਸਮੇਂ ਆ ਕੇ ਲੜਦੇ ਹਾਂ।
ਸੁੱਖਾ ਪੀ ਕਾਬੇ ਫਿਰੈ ਫਿਰ ਕਰੇ ਸੁਚੇਤੇ ਤੋਰ,
ਸਿੰਘਾਂ ਨੇ ਅੱਗੋਂ ਆਖਿਆ ਜਾ ਕੇ ਦੀਨਾ ਬੇਗ ਨੂੰ ਕਹੋ ਹੌਸਲਾ ਕਰਕੇ ਖਲੋਵੇ, ਕਿਉਂ ਭਜਦਾ ਸੂਰਮਾ, ਭਜਦਾ ਕਿਉਂ ਆ, ਅਸੀਂ ਹਾਲੇ ਤਿਆਰੇ ਕਰਨੇ ਆ, ਪਹਿਲਾਂ ਸ਼ਰਦਾਈਆਂ ਦੇ ਰਗੜੇ ਪਾਣਗੇ ਸਿੰਘ, ਤੇ ਸ਼ਰਦਾਈਆਂ ਦੇ ਪਾ ਕੇ ਰਗੜੇ ਪਹਿਲਾਂ ਸਰੀਰ ਦੀਆਂ ਕਿਰਿਆਵਾਂ ਕੁਰਿਆਵਾਂ ਸੋਧਾਂਗੇ, ਯਾਨੀ ਕਿ ਸੁਚੇਤੇ ਜਾਵਾਂਗੇ, ਗੜ ਤੋੜਾਂਗੇ, ਤੇ ਫਿਰ ਜਾ ਕੇ ਇਸ਼ਨਾਨ ਪਾਨ ਕਰਕੇ ਕੇਸਾਂ 'ਚ ਕੰਘਾ ਫੇਰ ਕੇ ਦੁਮਾਲੇ ਝੁਲਾ ਕੇ ਕਹਿੰਦੇ ਫਿਰ ਆਵਾਂਗੇ ਅਸੀਂ ਅਰਦਾਸੇ ਕਰਕੇ, ਉਹਨਾਂ ਚਿਰ ਹੌਸਲਾ ਕਰਕੇ ਲੜੇ, ਕਿਉਂ ਭੱਜਦਾ ਉੱਥੋਂ। ਏਦਾਂ ਸਿੰਘਾਂ ਨੇ ਅੱਗੋਂ ਜਵਾਬ ਦਿੱਤਾ,
ਖਾਲਸੋ ਪਗੜੋ ਜਬ ਬੰਦੇ ਉਹ ਬਾਣੀ ਕਰੇ ਉਚਾਰੇ,
ਕਹਿੰਦੇ ਅਸੀਂ ਹਾਲੇ ਕੰਘਾ ਕਰਨ ਲੱਗੇ ਹਾਂ, ਦੁਮਾਲੇ ਚੜਾਵਾਂਗੇ ਸਿਰਾਂ ਤੇ, ਦੁਮਾਲੇ ਚੜਾ ਕੇ ਤੇ ਫਿਰ ਦੁਮਾਲੇ ਦੇ ਸ਼ਬਦ ਪੜੀ ਦੇ ਨੇ, ਤੇ ਦੁਮਾਲੇ ਦੇ ਸ਼ਬਦ ਪੜ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਚ ਅਰਦਾਸਾ ਸੋਧਾਂਗੇ ਕਲਗੀ ਧਰ ਦੇ।
ਹਮ ਪੈ ਹਮ ਗੁਰ ਆਖੜੇ ਹੋਏ ਫਤਿਹ ਜੈਕਾਰ,
ਕਿਉਂਕਿ ਅਸੀਂ ਪਹਿਲਾਂ ਜਦੋਂ ਵੀ ਜੰਗ ਦੇ ਮੈਦਾਨ ਤੇ ਚੜ੍ਹਦੇ ਹਾਂ ਤੇ ਪਹਿਲਾਂ ਕੰਘਾ ਕਰੀਦਾ, ਪਹਿਲਾਂ ਜਲ ਪਾਣੀ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਕੰਘਾ ਕਰਕੇ ਦੁਮਾਲੇ ਸਜਾ ਕੇ ਤੇ ਅਰਦਾਸ ਕਰਦੇ ਹਾਂ ਨਾ ਜਦੋਂ ਅਸੀਂ, ਤੇ ਫਿਰ ਸਾਡੇ ਬਾਜਾਂ ਵਾਲੇ ਸਤਿਗੁਰੂ ਸਾਡੇ ਸਿਰ ਤੇ ਆ ਕੇ ਖਲੋ ਜਾਂਦੇ ਆ। ਜਦੋਂ ਉਹ ਆ ਕੇ ਸਾਡੇ ਸਿਰ ਤੇ ਖਲੋ ਜਾਂਦੇ ਆ, ਫਿਰ ਅਸੀਂ ਰਣ ਭੂਮੀ ਵਿੱਚ ਆ ਕੇ ਲੜਨਾ ਸ਼ੁਰੂ ਕਰਦੇ ਹਾਂ। ਸਾਡੀ ਪੰਥ ਦੀ ਮਰਿਆਦਾ ਹੈ, ਤੇ ਇਸ ਕਰਕੇ ਅਸੀਂ ਪਹਿਲਾਂ ਆਪਣੀ ਇਹ ਮਰਿਆਦਾ ਪਾਲਣੀ ਹੈ।
ਚੋ ਭਾਈ ਇਤਨੇ ਮੈਂ ਸਿੰਘ ਪਏ ਸੋ ਤਿਆਰ,
ਕਹਿੰਦੇ ਇੰਨੇ ਨੂੰ ਸਿੰਘ ਦੁਮਾਲੇ ਝੁਲਾਣ ਲੱਗ ਪਏ, ਕੋਈ ਕੰਘਾ ਕਰਨ ਲੱਗ ਪਿਆ।
ਜਾਏ ਨਿਹੰਗਨ ਮੋਰਾ ਲਇਓ,
ਤੇ ਕਹਿੰਦੇ ਦੁਮਾਲੇ ਝੁਲਾ ਕੇ ਸਿੰਘਾਂ ਨੇ ਅਰਦਾਸਾ ਸੋਧਿਆ ਰਣ ਭੂਮੀ ਚ ਚੜਨ ਦਾ। ਔਰ ਕਹਿੰਦੇ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਪੰਥ ਦੀਆਂ, ਉਹ ਅੱਗੇ ਕਹਿੰਦੇ ਮੂਹਰੇ ਹੋ ਕੇ ਗਏ।
ਮਜ਼ਹਬ ਜੁਦ ਸਿੰਘਨ ਠਯੋ,
ਕਿਉਂਕਿ ਸਿੰਘ ਵੀ ਲੜਨ ਵਾਸਤੇ ਆਏ, ਅਦੀਨੇ ਬੇਗ ਦੀ ਮਦਦ ਲਈ ਨਹੀਂ ਆਏ, ਸਿੰਘ ਲੜਨ ਵਾਸਤੇ ਆਏ ਨੇ, ਕਿਉਂਕਿ ਗੁਰਦੁਆਰਾ ਥੰਮ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਆਏ ਨੇ। ਇਸ ਕਰਕੇ ਦੀਨ ਮਜ਼ਹਬ ਦਾ ਜੰਗ ਹੈ।
ਸਿੰਘਨ ਆਗੇ ਧਾਰੇ ਪਾਏ,
ਸਿੰਘਾਂ ਨੇ ਮੂਹਰੇ ਹੋ ਕੇ ਆਪਣੇ ਪੈਰ ਧਰੇ।
ਗਿਲਜਨ ਦੀਨੇ ਸੋ ਹਟਾਏ,
ਇੱਕ ਵਾਰੀ ਜਦੋਂ ਸਿੰਘ ਆਏ ਤੇ ਗਿਲਜੇ ਬੜੇ ਵਿਗੜੇ, ਅੱਗੋਂ ਉਹਨਾਂ ਨੇ ਤੋਪਾਂ ਦੇ ਗੋਲੇ ਦਾਗੇ ਤੇ ਸਿੰਘਾਂ ਦੇ ਪੈਰ ਹਿਲਾ ਦਿੱਤੇ ਇੱਕ ਵਾਰ।
ਤਬ ਨਵਾਬ ਕੈ ਸੋਚੇ ਪਰੀ,
ਇਧਰ ਨਵਾਬ ਦੇ ਮਨ ਚ ਚਿੰਤਾ ਪੈ ਗਈ ਵੀ ਇਹ ਤਾਂ ਸਿੰਘ ਵੀ ਹਟਾ ਦਿੱਤੇ ਗਿਲਜਿਆਂ ਨੇ, ਗਿਲਜਿਆਂ ਨੇ ਤਾਂ ਸਿੰਘਾਂ ਦੇ ਪੈਰ ਵੀ ਹਿਲਾ ਦਿੱਤੇ ਨੇ।
ਖਾਲਸੇ ਤੇ ਕਿਛ ਅੱਛੀ ਨਾ ਸਰੀ,
ਕਿ ਖਾਲਸੇ ਦੇ ਕੋਲੋਂ ਕੰਮ ਸਰਿਆ ਨਹੀਂ ਹੈ। ਚਿੰਤਾ ਪੈ ਗਈ ਅਦੀਨਾ ਬੇਗ ਨੂੰ, ਮੈਂ ਤਾਂ ਖਾਲਸੇ ਦੀ ਮਦਦ ਤੱਕੀ ਸੀ, ਤੇ ਸਿੰਘ ਅੱਗੇ ਗਏ ਨੇ, ਉਹਨਾਂ ਨੇ ਕਾਬਲੀਆਂ ਨੇ ਮਾਰੀਆਂ ਤੋਪਾਂ ਤੇ ਇਹਨਾਂ ਦੇ ਵੀ ਪੈਰ ਹਿਲਾ ਦਿੱਤੇ ਨੇ।
ਦੋਹਰਾ ਸ਼ਾਮ ਸਿੰਘ ਕੇ ਡੇਰਿਓ ਪੈਜ ਗੜੀਓ ਕਰਮ ਸਿੰਘ,
ਬਾਬਾ ਸ਼ਾਮ ਸਿੰਘ ਜੀ ਬੁੱਢੇ ਦਲੀਏ ਨਾਰਲੇ ਵਾਲੇ, ਉਹਨਾਂ ਦੇ ਜਥੇ ਵਿੱਚੋਂ ਇੱਕ ਸਿੰਘ ਸੀ, ਉਸ ਸਿੰਘ ਦਾ ਨਾਮ ਸੀ ਭਾਈ ਕਰਮ ਸਿੰਘ ਪੈਜਗੜੀਆ। ਪੈਜਗੜੀਆ ਪੈਜਗੜ ਉਹਦਾ ਪਿੰਡ ਸੀ, ਤੇ ਪੈਜਗੜੀਆ ਕਹਿੰਦੇ ਸਨ, ਕਰਮ ਸਿੰਘ ਉਹਦਾ ਨਾਂ ਹੈ।
ਤਿੰਨ ਸ਼ਸਤਰ ਉਹ ਬਸਤਰ ਸੋ ਕੀਓ ਇਸ਼ਨਾਨ ਨਿਸੰਗ,
ਉਹਨੇ ਪਹਿਲਾਂ ਸ਼ਸਤਰ ਬਸਤਰਾਂ ਸਹਿਤ ਇਸ਼ਨਾਨ ਕੀਤਾ ਤੇ ਤਿਆਰ ਬਰ ਤਿਆਰ ਹੋ ਕੇ ਅੱਗੇ ਵਧਿਆ।
ਜੋ ਭਾਈ ਤਬੇ ਕਰਮ ਸਿੰਘ ਪਇਓ ਸਵਾਰ,
ਜਥੇਦਾਰ ਕਰਮ ਸਿੰਘ ਜੀ ਪੈਜਗੜੀਆ ਉਹ ਘੋੜੇ ਤੇ ਸਵਾਰ ਹੋ ਕੇ ਅੱਗੇ ਆਏ।
ਦੀਨ ਮਜ਼ਹਬ ਜੁਦ ਰਿਦੇ ਸੁਧਾਰ,
ਧਰਮ ਯੁੱਧ ਜਾਣਦਿਆਂ ਹੋਇਆਂ ਕਿ ਧਰਮ ਯੁੱਧ ਹੈ, ਇਹ ਧਰਮ ਜੰਗ ਹੈ, ਇਹਦੇ ਵਿੱਚ ਲੜ ਕੇ ਸ਼ਹੀਦੀ ਪਾਉਣਾ ਵੀ ਮਹਾਨ ਹੈ, ਇਹ ਜਾਣ ਕੇ ਬਾਬਾ ਕਰਮ ਸਿੰਘ ਜੀ ਪੈਜਗੜੀਆ ਜੀ ਅੱਗੇ ਵਧੇ ਹਨ।
ਉਹ ਗੁਰ ਗ੍ਰਹਿ ਕੇ ਬਦਲੇ ਜਾਣ,
ਮਨ ਵਿੱਚ ਇਹ ਰੋਸ ਸੀ ਕਿ ਨਾ ਕਾਬਲੀਆਂ ਨੇ ਸਤਿਗੁਰਾਂ ਦੇ ਦਰਬਾਰ ਦੀ ਬੇਅਦਬੀ ਕੀਤੀ ਆ, ਗੁਰਦੁਆਰਾ ਥੰਮ ਸਾਹਿਬ ਦੀ, ਕਰਤਾਰਪੁਰ ਸਾਹਿਬ ਦੀ ਬੇਅਦਬੀ ਕੀਤੀ ਹੈ, ਕਤਲੋ ਗਾਰਤ ਕੀਤੀ ਹੈ, ਇਹਨਾਂ ਮਲੇਛਾਂ ਨੂੰ ਸੋਧਾ ਲਾਉਣਾ ਹੈ।
ਪਿੱਛੇ ਮੁੜਨ ਨਾ ਕੀਨੋ ਧਿਆਨ,
ਬਾਬਾ ਕਰਮ ਸਿੰਘ ਪੈਜਗੜੀਏ ਨੇ ਪਿੱਛੇ ਮੁੜਨ ਦਾ ਧਿਆਨ ਨਹੀਂ ਕੀਤਾ, ਮੂਹਰੇ ਹੀ ਵਧੇ ਗਏ ਅਬਦਾਲੀ ਦੀਆਂ ਫੌਜਾਂ ਵੱਲ।
ਸੰਜੋਏ ਧਾਰ ਸਿਰ ਮੁਕਟ ਬੰਧਾਇਓ,
ਸਰੀਰ ਦੇ ਉੱਤੇ ਸੰਜੋ ਹੈ, ਦੁਮਾਲੇ ਦੇ ਉੱਤੇ ਵੀ ਨਾ ਸੰਜੋ ਪਾ ਕੇ ਉੱਤੋਂ ਦੁਮਾਲਾ ਝੁਲਾਇਆ ਹੋਇਆ।
ਢਾਲ ਹੱਥ ਗਲ ਤੇ ਗੋ ਪਾਇਓ,
ਹੱਥ ਵਿੱਚ ਢਾਲ ਹੈ ਤੇ ਗਲ ਦੇ ਵਿੱਚ ਤਲਵਾਰ ਹੈ।
ਯੋਂ ਕਰਤੇ ਤਿੰਨ ਘੋੜੇ ਚਲਾਏ,
ਏਦਾਂ ਕਰਦਿਆਂ ਘੋੜੇ ਅੱਗੇ ਟੋਰੇ।
ਜੋ ਉਸ ਪਿਆਰੇ ਸੋ ਸੰਗ ਧਾਏ,
ਜਥੇਦਾਰ ਕਰਮ ਸਿੰਘ ਪੈਜਗੜੀਏ ਦੇ ਨਾਲ ਜਿਹੜੇ ਉਹਦੇ ਪਿਆਰੇ ਸੀ ਸਾਥੀ, ਉਹ ਇਹਦੇ ਨਾਲ ਅੱਗੇ ਵਧਦੇ ਜਾ ਰਹੇ ਨੇ।
ਦੋਹਰਾ ਜੈ ਗਿਲਜ਼ਨ ਕੋ ਜੋਰ ਥੋ ਤੈ ਪਹੁੰਚੇ ਸਿੰਘ ਧਾਏ,
ਜਿਹੜੇ ਪਾਸਿਓ ਗਿਲਜਿਆਂ ਦਾ ਪਠਾਣਾ ਦਾ ਵੱਧ ਜ਼ੋਰ ਸੀ, ਭਾਈ ਕਰਮ ਸਿੰਘ ਪੈਜਗੜੀਆ ਜੀ ਉਸ ਪਾਸੇ ਉਸ ਵੈਰੀਆਂ ਤੇ ਹੱਲਾ ਬੋਲਣ ਲਈ ਅੱਗੇ ਵਧੇ।
ਉਨਕੇ ਮੋਰੇ ਹਰੋਲ ਥੋ ਸਿੰਘ ਪਰਿਓ ਉਸੀ ਪੈ ਜਾਏ,
ਉਹਨਾਂ ਦੇ ਮੂਹਰੇ ਇੱਕ ਹਰਾਵਲ ਦਸਤਾ ਸੀ। ਹਰਾਵਲ ਦਸਤਾ ਹੁੰਦਾ ਵੀ ਜਿਹੜਾ ਜਿੱਧਰ ਜ਼ੋਰ ਪਵੇ ਉੱਧਰ ਹੱਲਾ ਬੋਲ ਦੇਣਾ, ਉਹ ਜਿਹੜਾ ਹਰਾਵਲ ਦਸਤਾ ਸੀ ਉਹਨਾਂ ਪਠਾਣਾ ਦੇ ਮੂਹਰੇ ਭਾਈ ਕਰਮ ਸਿੰਘ ਜੀ ਨੇ ਆਪਣੇ ਜਥੇ ਸਮੇਤ ਉਹਨਾਂ ਤੇ ਜਾ ਕੇ ਪਹਿਲਾਂ ਹੱਲਾ ਬੋਲਿਆ।
ਚੋ ਭਾਈ ਹਰੋਲ ਸਿੰਘ ਜਬ ਆਵ ਤਾਂ ਦੇਖਾ।
ਜਦੋਂ ਉਹਨਾਂ ਹਰਿਆਵਲ ਦਸਤੇ ਨੇ ਵੇਖਿਆ ਕਿ ਕਰਮ ਸਿੰਘ ਸਾਡੇ ਵੱਲ ਵਧਦਾ ਆ ਰਿਹਾ ਹੈ,
ਪਰ ਉਹ ਸਿੰਘ ਪੈ ਹੋਏ ਸੁਰੇਖਾ।
ਉਹਨਾਂ ਵਿੱਚੋਂ ਇੱਕ ਉਹਨਾਂ ਦਾ ਜਰਨੈਲ ਪਠਾਨ ਸੀ 7 ਫੁੱਟਾ, ਉਹ ਆਇਆ ਅੱਗੇ ਭਾਈ ਕਰਮ ਸਿੰਘ ਨੂੰ ਰੋਕਣ ਵਾਸਤੇ।
ਆਏ ਤਲਵਾਰ ਸਿੰਘ ਤਿੰਨ ਸਿਰ ਲਾਈ,
ਉਹ ਆਇਆ ਤੇ ਤਲਵਾਰ ਲੈ ਕੇ ਵਾਰ ਕੀਤਾ ਉਹਨੇ ਸਿੰਘ ਜੀ ਤੇ, ਭਾਈ ਕਰਮ ਸਿੰਘ ਉੱਤੇ ਤਲਵਾਰ ਦਾ ਵਾਰ ਕੀਤਾ।
ਮੁਕਟ ਸਹਿਤ ਸਿਰੋਂ ਪੱਗ ਗਿਰਾਈ,
ਕਹਿੰਦੇ ਸਿਰ ਦੇ ਉੱਪਰਲੇ ਪਾਸੇ ਜਿਹੜਾ ਖੋਪਰ ਹੁੰਦਾ ਹੈ, ਉਹ ਖੋਪਰ ਦੇ ਸਮੇਤ ਦਮਾਲੇ ਦੇ ਸਮੇਤ ਭਾਈ ਕਰਮ ਸਿੰਘ ਜੀ ਦਾ ਸਿਰ ਉੱਪਰੋਂ ਉਹਨੇ ਕੱਟ ਦਿੱਤਾ ਤਲਵਾਰ ਨਾਲ। ਪੈਜ ਗੜੀਏ ਦਾ ਜੰਗ ਹੋਇਆ, ਤਲਵਾਰ ਇੰਨੀ ਪਠਾਨ ਨੇ ਜ਼ੋਰ ਨਾਲ ਵਾਰ ਕੀਤਾ ਕਿ ਉੱਪਰਲਾ ਜਿਹੜਾ ਹਿੱਸਾ ਹੁੰਦਾ ਦਮਾਲਾ ਹੁੰਦਾ, ਹਾਲਾਂਕਿ ਦਮਾਲੇ ਦੇ ਵਿੱਚ ਵੀ ਸੰਜੋਅ ਸੀ, ਉਹਨੂੰ ਵੀ ਕੱਟ ਕੇ ਦਮਾਲੇ ਦੇ ਨਾਲ ਜਿਹੜਾ ਉੱਪਰਲਾ ਹਿੱਸਾ ਹੈ ਸਿਰ ਦਾ ਖੋਪਰ ਕੰਨਾਂ ਤੋਂ ਉੱਪਰ ਉੱਪਰ, ਕਹਿੰਦੇ ਉਹ ਖੋਪਰ ਵੀ ਤਲਵਾਰ ਦੇ ਨਾਲ ਲਾਹ ਦਿੱਤਾ ਭਾਈ ਕਰਮ ਸਿੰਘ ਦਾ।
ਦੋਹਰਾ ਸਿੰਘ ਸੋਬੇ ਨਹੀਂ ਪੱਗ ਤੇ ਓਏ ਸਿਰ ਤੇਗ ਸੁਚਾਰ।
ਹੁਣ ਸਿਰ ਤੇ ਦਮਾਲਾ ਨਹੀਂ ਹੈ ਭਾਈ ਕਰਮ ਸਿੰਘ ਜੀ ਦੇ ਸਿਰ ਤੋਂ ਦਮਾਲਾ, ਕਿਉਂਕਿ ਉਹ ਸਿਰ ਦੇ ਨਾਲੋਂ ਉੱਪਰਲੇ ਹਿੱਸੇ ਨਾਲੋਂ ਲਹਿ ਕੇ ਡਿੱਗ ਪਿਆ, ਪਰ ਭਾਈ ਕਰਮ ਸਿੰਘ ਜੀ ਨਹੀਂ ਡਿੱਗੇ। ਉਹਨਾਂ ਦੇ ਹੱਥ ਵਿੱਚ ਵੀ ਤਲਵਾਰ ਹੈ ਵੀ ਜੇ ਮਲੇਸ਼ ਨੇ ਵਾਰ ਕੀਤਾ ਤੇ ਇਹਨੂੰ ਮਾਰੇ ਬਿਨਾਂ ਨਹੀਂ ਮਰਨਾ, ਇਹ ਪ੍ਰਣ ਠਾਣ ਲਿਆ ਮਨ ਚ। ਸਾਹਿਬ ਉਹਨਾਂ ਚਿਰ ਪ੍ਰਾਣ ਰੱਖੇ ਹੋ ਇਸ ਤਨ ਚ ਜਦੋਂ ਤੱਕ ਇਸ ਮਲੇਸ਼ ਨੂੰ ਵੀ ਮਾਰ ਕੇ ਇਹਨੂੰ ਅੱਗੇ ਸੋਧਾ ਲਾ ਕੇ ਟੋਰ ਕੇ ਨਹੀਂ ਲੈ ਕੇ ਜਾਂਦਾ। ਤੋ ਭਾਈ ਕਰਮ ਸਿੰਘ ਨੇ ਵੀ ਆਪਣੀ ਤਲਵਾਰ ਧੂਈ ਹੈ।
ਗਿਰਿਓ ਭੂਮੈ ਚੰਬ ਸੋ ਤੇਗ ਲਗੀ ਸਿਰ ਪਾਰ।
ਕਹਿੰਦੇ ਭਾਈ ਕਰਮ ਸਿੰਘ ਨੇ ਤਲਵਾਰ ਦਾ ਵਾਰ ਕੀਤਾ ਤੇ ਗਿਲਜੇ ਦਾ ਵੱਡਾ ਮੋਟਾ ਜਿਹਾ ਸਿਰ ਉਹਦੀ ਗਰਦਨ ਦੇ ਉੱਪਰਲੇ ਪਾਸਿਓਂ ਵੱਢ ਕੇ ਜ਼ਮੀਨ ਤੇ ਥੱਲੇ ਸੁੱਟ ਦਿੱਤਾ।
ਕਰਮ ਸਿੰਘ ਪੱਗ ਬਿਨ ਪਰਿਓ ਜਨ ਬਿਨ ਬਾਜ ਕੁਲਾਏ।
ਕਰਮ ਸਿੰਘ ਵੀ ਡਿੱਗ ਪਏ ਜ਼ਮੀਨ ਤੇ, ਸ਼ਹੀਦੀ ਪਾ ਗਏ। ਕਰਮ ਸਿੰਘ ਦਾ ਸਰੀਰ ਏਦਾਂ ਜੰਗ ਦੇ ਮੈਦਾਨ 'ਚ ਸਿਰ ਤੇ ਪੱਗ ਨਹੀਂ ਹੈ, ਡਿੱਗ ਪਏ ਨੇ। ਕਹਿੰਦੇ ਏਦਾਂ ਡਿੱਗੇ ਜਾਪਦੇ ਨੇ ਜਿਵੇਂ ਟੋਪੀ ਵਾਲਾ ਬਾਜ ਹੁੰਦਾ ਨਾ, ਤੇ ਬਾਜ ਟੋਪੀ ਵਾਲੇ ਬਾਜ ਦੇ ਸਿਰ ਤੋਂ ਜਿਵੇਂ ਟੋਪੀ ਲਹਿ ਜਾਏ ਤੇ ਉਹ ਬਾਜ ਡਿੱਗਾ ਪਿਆ ਹੁੰਦਾ, ਏਦਾਂ ਭਾਈ ਕਰਮ ਸਿੰਘ ਜੀ ਡਿੱਗੇ ਹਨ ਰਣ ਭੂਮੀ ਵਿੱਚ।
ਤਿੱਤਰ ਜਿਮ ਗਿਲਿਓ ਪਰਿਓ ਰੱਖਿਓ ਉਸੇ ਥਾਂ।
ਜਿਹੜਾ ਉਹ ਗਿਲ ਜਾ ਉਹਨੂੰ ਤਿੱਤਰ ਵਾਂਗੂ ਵੱਢ ਕੇ ਜ਼ਮੀਨ ਤੇ ਸੁੱਟਿਆ ਹੋਇਆ ਭਾਈ ਕਰਮ ਸਿੰਘ ਨੂੰ, ਉੱਥੇ ਹੀ ਜਿੱਥੇ ਆਪ ਡਿੱਗੇ, ਆਪਣੇ ਆਪ ਨੂੰ ਡਿੱਗਣ ਤੋਂ ਪਹਿਲਾਂ ਉਹਨੂੰ ਜ਼ਮੀਨ ਤੇ ਸੁੱਟਿਆ, ਜਿਵੇਂ ਬਾਜ ਤਿੱਤਰ ਦਾ ਸ਼ਿਕਾਰ ਕਰਦਾ ਨਾ। ਕਹਿੰਦੇ ਏਦਾਂ ਉਹਨੂੰ ਬਾਜ ਵਾਂਗੂ ਮਾਰ ਤਿੱਤਰ ਵਾਂਗੂ ਮਾਰ ਕੇ ਜ਼ਮੀਨ ਤੇ ਸੁੱਟਿਆ ਗਿਲਜੇ ਨੂੰ।
ਚੌਪਾਈ ਤਬੇ ਖਾਲਸੇ ਹੱਲਾ ਕੀਓ।
ਇਹਨੇ ਨੂੰ ਅੱਗੇ ਹਰਿਆਵਲ ਦਸਤਾ ਉਹਨਾਂ ਦਾ ਮੁਕਾ ਦਿੱਤਾ ਖਾਲਸੇ ਨੇ, ਇਹਨੇ ਬਾਕੀ ਸਿੰਘਾਂ ਨੇ ਵੀ ਪਿੱਛੇ ਹੱਲਾ ਬੋਲ ਦਿੱਤਾ।
ਮਾਰ ਤਲਵਾਰ ਅੱਗੇ ਤਰ ਲਿਓ।
ਤਲਵਾਰਾਂ ਮਾਰ ਕੇ ਮੂਹਰੇ ਕਰ ਲਿਆ, ਹੁਣ ਕਾਬਲੀਏ ਜਿਹੜੇ ਸਨ ਅੱਗੇ ਅੱਗੇ ਲੱਗ ਕੇ ਦੌੜ ਪਏ।
ਲਈ ਓਟ ਉਨ ਤੋਪਨ ਮੋਹਰੇ।
ਉਹਨਾਂ ਨੇ ਹੁਣ ਜਾ ਕੇ ਤੋਪਾਂ ਦੇ ਮੂਹਰੇ ਓਟ ਲਈ।
ਮਾਰੇ ਚਲਕ ਜੈ ਗੋਲੇ ਦੋਹਰੇ।
ਹੁਣ ਉਹ ਤੋਪਾਂ ਮਾਰ ਕੇ ਸਿੰਘਾਂ ਤੇ ਗੋਲੇ ਦਾਗਣ ਲੱਗੇ।
ਉਹ ਟਕੇਨ ਕੀ ਥੈਲੀ ਚਲਾਵੇ।
ਆ ਜਿਹੜੇ ਮਨਸੂਰੀ ਟਕੇ ਹੁੰਦੇ ਆ ਉਹ ਪਾ ਪਾ ਕੇ ਨਾ ਵਿੱਚ ਤੋਪਾਂ ਦੇ ਮੋਟੇ ਮੋਟੇ ਉਹ ਟਕੇ ਪਾ ਕੇ, ਕਹਿੰਦੇ ਪਿੱਛੋਂ ਬਰੂਦ ਪਾ ਕੇ ਤੇ ਦਾਗਦੇ ਹਨ।
ਸਿੰਘ ਸੂਰ ਬੋ ਗਿਰ ਗਿਰ ਪਾਵੇ।
ਤਾਂ ਕਈ ਸਿੰਘ ਜ਼ਖਮੀ ਹੋਏ ਤੇ ਕਈ ਸ਼ਹੀਦੀਆਂ ਪਾ ਗਏ।
ਤਬ ਸਿੰਘਨ ਕਛ ਥੰਬਨ ਲੀਓ।
ਫਿਰ ਸਿੰਘਾਂ ਨੇ ਆਖਿਆ ਇਹਨਾਂ ਦੀਆਂ ਤੋਪਾਂ ਦੇ ਮੂੰਹ ਪਹਿਲਾਂ ਮੋੜੀਏ ਨਾ ਮਲੇਛਾਂ ਨੂੰ। ਤੋ ਸਿੰਘਾਂ ਨੇ ਥੰਮ ਕੇ ਉਸ ਵੇਲੇ ਹੌਸਲਾ ਕਰਕੇ
ਬੰਦੂਕਨ ਕੋ ਬੋਰਾ ਬਾਦੀਓ।
ਸਿੰਘਾਂ ਨੇ ਬੰਦੂਕਾਂ ਭਰੀਆਂ ਤੇ ਬੰਦੂਕਾਂ ਦੇ ਨਾਲ ਗੋਲੀਆਂ ਦਾਗੀਆਂ ਜਿਹੜੇ ਤੋਪਾਂ ਚਲਾਉਂਦੇ ਸੀ ਉਹਨਾਂ ਉੱਤੇ।
ਬੰਦੂਕਨ ਸੋ ਬੋ ਦੁਰਾਨੀ ਗਿਰੇ।
ਹੁਣ ਸਿੰਘਾਂ ਦੀਆਂ ਬੰਦੂਕਾਂ ਅੱਗੇ ਦੁਰਾਨੀ ਕਿੱਥੇ ਟਿਕਦੇ ਸੀ? ਕਹਿੰਦੇ ਬਹੁਤ ਸਾਰੇ ਦੁਰਾਨੀ ਕਾਬਲੀਏ ਬੰਦੂਕਾਂ ਦੇ ਨਾਲ ਖਾਲਸੇ ਨੇ ਮਾਰ ਮੁਕਾਏ।
ਨੱਠਨ ਓਟ ਲੁਕਾਵੇਂ ਸਿਰੇ।
ਹੁਣ ਉਹ ਭੱਜ ਕੇ ਆਪਣਾ ਸਿਰ ਲੁਕਾਉਣ ਲਈ ਨੱਠਣ ਲੱਗੇ ਤੋਪਾਂ ਛੱਡ ਕੇ।
ਸ਼ੁਤਰ ਨਾਲ ਲੈ ਸ਼ੁਤਰ ਸੁਤੁਰੇ।
ਸਿੰਘ ਪਿਛਲੇ ਪਾਸਿਓਂ ਊਂਠਾਂ ਤੇ ਜਿਹੜੀਆਂ ਊਂਠਾਂ ਵਾਲੀਆਂ ਬੰਦੂਕਾਂ ਹੁੰਦੀਆਂ ਉਹਨਾਂ ਨੂੰ ਸ਼ੁਤਰੀ ਬੰਦੂਕਾਂ ਕਹਿੰਦੇ ਆ, ਲੰਮੀ ਛੜ ਵਾਲੀਆਂ। ਉਹ ਸ਼ੁਤਰੀ ਬੰਦੂਕਾਂ ਲੈ ਕੇ ਸਿੰਘ ਪਿੱਛੇ ਪੈ ਗਏ।
ਨੱਟ ਦੁਰਾਨੀ ਡੇਰਨ ਮੁੜੇ,
ਜਿਹੜੇ ਕਾਬਲੀ ਅੱਗੇ ਆ ਕੇ ਲੜਦੇ ਸੀ ਪਿੱਛੇ ਭੱਜ ਕੇ ਆਪਣੇ ਡੇਰੇ ਚ ਜਾ ਵੜੇ, ਤੋਪਾਂ ਉੱਥੇ ਹੀ ਛੱਡ ਗਏ।
ਦੋਹਰਾ ਤਬ ਨਵਾਬ ਸੋ ਦੇਖਿਓ ਫਤਿਹ ਖਾਲਸੋ ਪਾਏ।
ਅਦੀਨਾ ਬੇਗ ਨੇ ਵੇਖਿਆ ਕਿ ਖਾਲਸੇ ਨੇ ਫਤਿਹ ਪ੍ਰਾਪਤ ਕਰ ਲਈ ਹੈ, ਕਾਬਲੀਏ ਭੱਜ ਗਏ ਨੇ, ਪਠਾਨ ਨੱਠ ਗਏ ਨੇ ਜੰਗ ਦਾ ਮੈਦਾਨ ਛੱਡ ਕੇ।
ਨੱਠੇ ਦੁਰਾਨੀ ਦੇਖ ਤਿੰਨ ਝੰਡੇ ਦਿਓ ਖੜਾਏ।
ਜਦੋਂ ਦੁਰਾਨੀ ਭੱਜ ਗਏ ਤੇ ਜਿੱਤ ਦੇ ਝੰਡੇ ਝੁਲਾ ਦਿੱਤੇ ਰਣ ਭੂਮੀ ਵਿੱਚ।
ਚੌਪਈ ਨਵਾਬ ਸਿੰਘਨ ਪੈ ਵਕੀਲ ਦੁੜਾਏ।
ਅਦੀਨਾ ਬੇਗ ਨੇ ਆਪਣੇ ਵਕੀਲ ਖਾਲਸੇ ਕੋਲ ਭੇਜੇ।
ਸਿੰਘ ਜੀ ਫਤਿਹ ਲਈ ਤੁਮ ਪਾਏ।
ਆਖਿਆ ਖਾਲਸਾ ਜੀ ਤੁਸੀਂ ਫਤਿਹ ਪ੍ਰਾਪਤ ਕਰ ਲਈ, ਅੱਜ ਦਾ ਜੰਗ ਤੁਸੀਂ ਜਿੱਤਿਆ ਹੈ,
ਆਗੇ ਕਦਮ ਨਕੀ ਹੋ ਜਾਏ।
ਹੁਣ ਸਾਡੀ ਬੇਨਤੀ ਇਹ ਹੈ ਵੀ ਤੁਸੀਂ ਅੱਗੇ ਨਾ ਵਧੋ, ਹੁਣ ਉਹ ਤਾਂ ਭੱਜ ਗਏ ਨੇ ਜਲੰਧਰ ਨੂੰ, ਪਰ ਹੁਣ ਤੁਸੀਂ ਉਹਨਾਂ ਦੇ ਪਿੱਛੇ ਭੱਜ ਕੇ ਨਾ ਜਾਓ।
ਇਹਾਂ ਕੀ ਜੋ ਡੇਰਾ ਥਾਂ,
ਅੱਜ ਦਾ ਦਿਨ ਤੁਸੀਂ ਇੱਥੇ ਹੀ ਡੇਰਾ ਕਰੋ, ਜਿਹੜਾ ਜੰਗ ਦਾ ਮੈਦਾਨ ਅੱਜ ਮਾਰਿਆ ਇੱਥੇ ਹੀ ਪੜਾ ਕਰੋ।
ਇਮਹਮ ਝੰਡਾ ਦਿਓ ਖੜਾਏ।
ਇੱਥੇ ਆਪਾਂ ਜਿੱਤ ਦਾ ਨਿਸ਼ਾਨ ਜਿਹੜਾ ਉਹ ਗੱਡ ਦਿੰਨੇ ਆ, ਕਿਉਂਕਿ ਅੱਜ ਦਾ ਰਣ ਭੂਮੀ ਦਾ ਜੰਗ ਆਪਾਂ ਜਿੱਤ ਲਿਆ।
ਨੱਠੇ ਕੁੱਤੇ ਨੇ ਗੈਲ ਦਬਾਏ,
ਕਿਉਂਕਿ ਜਿਹੜਾ ਨੱਠ ਜਾਏ ਤੇ ਨੱਠੇ ਦੇ ਪਿੱਛੇ ਨੀ ਭੱਜਣਾ ਚਾਹੀਦਾ। ਕੁੱਤਾ ਭੱਜਿਆ ਜਾਂਦਾ ਹੋਵੇ ਨਾ ਤੇ ਕੁੱਤੇ ਭੱਜੇ ਦੇ ਪਿੱਛੇ ਤੁਸੀਂ ਭੱਜਣ ਲੱਗ ਪਓ, ਅਖੀਰ ਨੂੰ ਉਹ ਵੀ ਮੂੰਹ ਮੋੜ ਕੇ ਫਿਰ ਵੱਢਣ ਨੂੰ ਪੈਂਦਾ। ਕਹਿੰਦੇ ਇਸ ਕਰਕੇ ਜੇ ਭੱਜਦੇ ਜਾਂਦੇ ਨੇ ਤੇ ਭੱਜਦੇ ਜਾਂਦਿਆਂ ਦੇ ਪਿੱਛੇ ਜਾਵਾਂਗੇ ਤੇ ਉਹ ਮੂੰਹ ਮੋੜ ਕੇ ਸਾਡਾ ਨੁਕਸਾਨ ਕਰਨਗੇ। ਹੁਣ ਜੇ ਭੱਜ ਗਏ ਨੇ ਤਾਂ ਉਹਨਾਂ ਨੂੰ ਭੱਜ ਜਾਣ ਦਿਓ।
ਫੌਜ ਨੱਠੇ ਨੇ ਗੈਲ ਦਬਾਈਏ,
ਜੇ ਫੌਜਾਂ ਭੱਜ ਜਾਣ ਜੰਗ ਦਾ ਮੈਦਾਨ ਛੱਡ ਕੇ ਤੇ ਫਿਰ ਉਹਨਾਂ ਦਾ ਪਿੱਛਾ ਨਹੀਂ ਕਰੀਦਾ, ਇਹੀ ਸਿਆਣਪ ਹੈ।
ਚੱਪੇ ਚੋਰ ਤੇ ਸੱਟ ਨਾ ਖਾਈਏ,
ਕਿਉਂਕਿ ਉਹ ਚੱਪੇ ਚੋਰ ਵਾਂਗੂ ਹੁੰਦੇ ਹੈ, ਉਹਨਾਂ ਕੋਲੋਂ ਫਿਰ ਸੱਟ ਨਹੀਂ ਖਾਣੀ ਚਾਹੀਏ।
ਦੋਹਰਾ ਨੱਠੀ ਜਾਤੀ ਭੋਜ ਪੀ ਕਰਤ ਜੀਆ ਪੈ ਖੇਲ,
ਕਿਉਂਕਿ ਜਦੋਂ ਫੌਜ ਨੱਠੀ ਜਾਂਦੀ ਹੋਵੇ ਤੇ ਪਿੱਛੇ ਦੂਜੀਆਂ ਫੌਜਾਂ ਉਹਨਾਂ ਦੇ ਮਗਰ ਪੈ ਜਾਣ ਤੇ ਫਿਰ ਉਹ ਜਿਹੜੇ ਭੱਜੇ ਜਾਂਦੇ ਆ ਉਹ ਵੀ ਹੌਸਲੇ 'ਚ ਆ ਜਾਂਦੇ ਆ, ਕਹਿੰਦੇ ਕਿ ਸਾਨੂੰ ਭੱਜੇ ਜਾਂਦਿਆਂ ਨੂੰ ਵੀ ਮਾਰਦੇ ਨੇ, ਫਿਰ ਇਹਨਾਂ ਨੂੰ ਮਾਰ ਕੇ ਹੀ ਮਰੀਏ, ਫਿਰ ਉਹ ਵੀ ਮੂੰਹ ਮੋੜ ਕੇ ਹੌਸਲੇ ਨਾਲ ਲੜਨ ਲੱਗ ਪੈਂਦੇ ਆ। ਇਸ ਕਰਕੇ ਖਾਲਸਾ ਜੀ ਪਠਾਨ ਭੱਜ ਗਏ ਨੇ, ਉਹਨਾਂ ਦੇ ਪਿੱਛੇ ਭੱਜ ਕੇ ਤੁਸੀਂ ਨਾ ਜਾਓ, ਇਹੀ ਨੀਤੀ ਹੈ।
ਜਾਏ ਮਰੇ ਕੋਈ ਸੂਰਮਾ ਫਿਰ ਕਬ ਹੋਵੇ ਮੇਲ,
ਜੇ ਜਾ ਕੇ ਪਿੱਛੇ ਹਮਲਾ ਕਰਾਂਗੇ ਭੱਜੇ ਜਾਂਦਿਆਂ ਦੇ ਤੇ ਆਪਣੇ ਸੂਰਮੇ ਮਰਨਗੇ, ਉਹ ਆਪਣਾ ਨੁਕਸਾਨ ਹੋਵੇਗਾ, ਉਹਨਾਂ ਨਾਲ ਫਿਰ ਕਿੱਥੇ ਸਾਡਾ ਮੇਲਾ ਹੋਣਾ। ਇਸ ਕਰਕੇ ਜੇ ਭੱਜ ਰਹੇ ਨੇ ਤੇ ਇਹਨਾਂ ਨੂੰ ਭੱਜ ਜਾਣ ਦਿਓ, ਕਿਉਂਕਿ ਇਹਨਾਂ ਨੇ ਹੁਣ ਜਲੰਧਰ ਵੀ ਨਹੀਂ ਟਿਕਣਾ, ਇਹ ਹੁਣ ਰਾਤੋ ਰਾਤ ਜਲੰਧਰ ਛੱਡ ਕੇ ਵੀ ਭੱਜ ਜਾਣਗੇ।
ਜੋ ਭਾਈ ਹਮ ਤੋ ਲੋੜ ਫਤਿਹ ਕੀ ਆਈ,
ਸਾਨੂੰ ਤਾਂ ਜਿੱਤ ਚਾਹੀਦੀ ਸੀ ਤੇ ਜਿੱਤ ਪ੍ਰਾਪਤ ਹੋ ਗਈ ਹੈ।
ਸੋ ਅਬ ਹਮ ਕੋ ਤੁਮ ਗੁਰਦਈ,
ਉਹ ਸਤਿਗੁਰੂ ਜੀ ਨੇ ਸਾਨੂੰ ਦੇ ਦਿੱਤੀ ਹੈ ਜਿੱਤ।
ਸਿੰਘ ਮਾਨ ਤੈ ਹੀ ਪਏ ਖੜੇ,
ਸਿੰਘਾਂ ਨੇ ਅਦੀਨਾ ਬੇਗ ਦੀ ਇਹ ਗੱਲ ਮੰਨ ਲਈ ਵੀ ਚਲੋ ਠੀਕ ਹੈ, ਉੱਥੇ ਹੀ ਖਾਲਸੇ ਨੇ ਵੀ ਪੜਾ ਕਰ ਲਿਆ।
ਦੁਰਾਨੀ ਨੱਠ ਜਾ ਡੇਰਨ ਵੜੇ,
ਔਰ ਜਿਹੜੇ ਕਾਬਲੀਏ ਭੱਜੇ ਪਹਿਲਾਂ ਆਪਣੇ ਡੇਰੇ ਤੇ ਗਏ ਜਿੱਥੇ ਇਹਨਾਂ ਦਾ ਪੜਾ ਸੀ।
ਤੋ ਲਗ ਪਰ ਗਈ ਥੀ ਤੈ ਰਾਤ,
ਇਹਨੇ ਨੂੰ ਰਾਤ ਪੈ ਚੁੱਕੀ ਸੀ।
ਐਸੀ ਪਈ ਤਹਾਂ ਕੀ ਬਾਤ,
ਇਹੋ ਜੀ ਉੱਥੇ ਖੇਡ ਬਣੀ।
ਗਏ ਦੁਰਾਨੀ ਆਪਣੇ ਡੇਰੇ,
ਉਹ ਜਦੋਂ ਦੁਰਾਨੀ ਆਪਣੇ ਡੇਰੇ ਗਏ,
ਸਭ ਨੱਠ ਚੱਲੇ ਰੱਖੇ ਕੁਕੇਰੇ,
ਉਹ ਕਹਿੰਦੇ ਸਾਰੇ ਹੀ ਨੱਠ ਚੱਲੇ, ਕਹਿੰਦੇ ਰਾਤੋ ਰਾਤ ਹੀ ਨਿਕਲ ਚੱਲੀਏ।
ਦੋਹਰਾ ਸਿੰਘ ਜੋ ਹੁਸ਼ਿਆਰ ਤੇ ਗਏ ਸੁਗਿਲ ਜਨ ਗੈਲ,
ਉੱਧਰ ਜਿਹੜੇ ਸਿੰਘ ਰਾਤ ਨੂੰ ਹੁਸ਼ਿਆਰ ਸੀ ਨਾ, ਜਿਹੜੇ ਤੇਜ ਤਰਾਰ ਸਿੰਘ ਹੁੰਦੇ ਆ, ਬੜੇ ਤੇਜ਼ੀ ਫੁਰਤੀ ਰੱਖਣ ਵਾਲੇ, ਉਹਨਾਂ ਨੂੰ ਪਤਾ ਲੱਗਾ ਵੀ ਰਾਤ ਨੂੰ ਅਬਦਾਲੀ ਦੇ ਸੂਰਮੇ ਭੱਜਣ ਲੱਗੇ ਜਲੰਧਰ ਛੱਡ ਕੇ। ਸਿੰਘਾਂ ਆਖਿਆ ਵੀ ਉਹਨਾਂ ਕੋਲ ਘੋੜੇ ਬੜੇ ਵਧੀਆ ਨੇ ਅਬਦਾਲੀ ਦੇ ਸੂਰਮਿਆਂ ਕੋਲੇ, ਘੋੜਾ ਸੋ ਸੋ ਕੋਹ ਪੈਂਡਾ ਤੈਅ ਕਰਦਾ। ਕਹਿੰਦੇ ਸਿੰਘੋ, ਜਾਂਦਿਆਂ ਨੂੰ ਭੱਜਦਿਆਂ ਦੇ ਕੋਲੋਂ ਘੋੜੇ ਤਾਂ ਖੋਹ ਲਿਆ ਹੀ ਹੈ ਆਪਣੇ, ਉਹ ਤਾਂ ਫੌਜਾਂ ਦੇ ਨੇ ਜਿਹੜੇ ਆਪਾਂ, ਉਹ ਤਾਂ ਉਹ ਕਾਹਦੇ ਸੂਰਮੇ ਲੱਗਦੇ ਨੇ ਜਿਹੜੇ ਘੋੜੇ ਲੈ ਕੇ ਭੱਜਣ ਲੱਗੇ ਆ, ਹਥਿਆਰ ਨੇ ਉਹਨਾਂ ਕੋਲ ਉਹ ਵੀ ਖੋਹੀਏ। ਜਿਹੜੇ ਉਹ ਤੇਜ਼ ਤਰਾਰ ਜੇ ਸਿੰਘ ਸੀ ਨਾ, ਜਿਹੜੇ ਜਿਵੇਂ ਜਿਹੜੇ ਜੁਝਾਰੂ ਸੂਰਮੇ ਹੁੰਦੇ ਆ ਜਿਹੜੇ ਸਿੰਘਾਂ ਵਿੱਚ, ਕੁਝ ਸ਼ਾਂਤ ਮਤੇ ਵਾਲੇ ਵੀ ਹੁੰਦੇ, ਕੁਝ ਬੀਰ ਅਸੀ ਬਿਰਤੀ ਵਾਲੇ ਵੀ ਹੁੰਦੇ, ਉਹ ਜਿਹੜੇ ਤੇਗ ਤਰਾਰ ਸਿੰਘ ਸੀ ਉਹਨਾਂ ਨੇ ਜਾ ਕੇ ਰਾਤ ਨੂੰ ਜਦੋਂ ਪਤਾ ਲੱਗਾ ਵੀ ਅਬਦਾਲੀ ਦੇ ਸੂਰਮੇ ਭੱਜਣ ਲੱਗੇ, ਉਹ ਵੀ ਪਿੱਛੇ ਆ ਗਏ।
ਨਠਤ ਪਇਓ ਉਨ ਦੇਖ ਕੇ ਲੂਟ ਕਰੀ ਉਨ ਸੈਲ।
ਜਦੋਂ ਉਹਨਾਂ ਨੂੰ ਨੱਠਦਿਆਂ ਵੇਖਿਆ ਤੇ ਕਹਿੰਦੇ ਉਹ ਅਬਦਾਲੀ ਦੀ ਉਹ ਸੂਰਮਿਓ ਪਠਾਣੋ ਭੱਜੇ ਜਾਂਦੇ ਹੋ, ਹਥਿਆਰ ਦੇ ਕੇ ਜਾਓ ਸਾਨੂੰ, ਤੁਹਾਡੀ ਜਿੰਦ ਬਖਸ਼ ਦਿਆਂਗੇ ਨਹੀਂ ਤਾਂ ਮਾਰ ਦਿਆਂਗੇ। ਕਹਿੰਦੇ ਉਹਨਾਂ ਦੇ ਕੋਲੋਂ ਹਥਿਆਰ ਖੋਹ ਲਏ, ਕਿਸੇ ਨੇ ਬੰਦੂਕ ਖੋਹੀ, ਕਿਸੇ ਨੇ ਤਲਵਾਰ ਖੋਹੀ, ਕਿਸੇ ਨੇ ਛੋਟੇ ਤਮੰਚੇ ਸੀ ਉਹ ਖੋਏ। ਹਾਂਜੀ,
ਚੋ ਪਈ ਅੱਧੀ ਰਾਤ ਚਾਂਦਨੀ ਪਈ।
ਪਰਮੇਸ਼ਰ ਵੱਲੋਂ ਅੱਧੀ ਰਾਤ ਦਾ ਸਮਾਂ ਸੀ ਤੇ ਉਧਰੋਂ ਰਾਤ ਵੀ ਚਾਨਣੀ ਸੀ, ਦਿਨ ਵਾਂਗੂ ਹੀ ਮਾਹੌਲ ਬਣਿਆ ਹੋਇਆ ਸੀ, ਚਾਨਣੀ ਰਾਤ ਦਾ ਫਾਇਦਾ ਉਠਾਇਆ।
ਸਿੰਘਨ ਡੇਰੇ ਖਬਰੋ ਆਈ,
ਸਿੰਘਾਂ ਦੇ ਡੇਰੇ ਤੋਂ ਖਬਰ ਆਈ।
ਸਿੰਘਨ ਨਗਾਰੇ ਦਏ ਬਜਾਏ,
ਸਿੰਘਾਂ ਨੇ ਰਾਤੋ ਰਾਤ ਹੀ ਨਗਾਰੇ ਵਜਾ ਦਿੱਤੇ, ਖਾਲਸਾ ਜੀ ਕਰੋ ਅੱਲਾ ਅਬਦਾਲੀ ਦੇ ਸੂਰਮੇ ਚੱਲੇ ਨੇ।
ਹੋਇਓ ਜੋ ਲਿਓ ਸਿੰਘਨ ਲੁਟਾਏ,
ਜੋ ਉਹਨਾਂ ਕੋਲ ਹੈ ਉਹ ਲੁੱਟ ਲਵੋ ਖੋਹ ਲਵੋ ਉਹਨਾਂ ਦੇ ਕੋਲੋਂ।
ਜਿੰਨੇ ਲੱਭੀ ਸੋ ਤਿੰਨੀ ਲਈ,
ਕਹਿੰਦੇ ਜਿਹੜਾ ਖੋਵੇਗਾ, ਜੇ ਕੋਈ ਪੰਜ ਘੋੜੇ ਖੋਵੇ ਤੇ ਪੰਜੇ ਉਹਦੇ, ਦੋ ਖੋਵੇ ਦੋਵੇਂ ਉਹਦੇ, ਕੋਈ ਉਹਦੇ ਕੋਲ ਹਿੱਸਾ ਨਹੀਂ ਲਿਆ ਜਾਏਗਾ। ਕਹਿੰਦੇ ਵੇਖੋ ਹੁਣ ਬਹਾਦਰੀ ਕਰੋ, ਕਿਹੜਾ ਸਿੰਘ ਕਿੰਨਾ ਕੁਝ ਲੁੱਟ ਕੇ ਲਿਆਉਂਦਾ ਅਬਦਾਲੀਆਂ ਕੋ।
ਤਿੰਨ ਕੀ ਭੂਖ ਬਹੁਤ ਭੱਜ ਗਈ,
ਕਹਿੰਦੇ ਸਿੰਘ ਫਿਰ ਹੱਲਾ ਬੋਲਿਆ, ਕਹਿੰਦੇ ਜਿਹਨੇ ਜਾ ਕੇ ਜਿੰਨਾ ਕਿਸੇ ਦੇ ਕਾਬੂ, ਹੁਣ ਉਹਨਾਂ ਪਠਾਣਾ ਕੋਲ ਮਾਇਆ ਦੇ ਗੱਫੇ ਵੀ ਬੜੇ ਸੀ, ਉਹ ਤਾਂ ਲੁਟੇਰੇ ਸਨ ਨਾ, ਲੁੱਟਣ ਆਉਂਦੇ ਸੀ ਹਿੰਦੁਸਤਾਨ। ਸਿੰਘਾਂ ਨੇ ਉਹ ਮਾਇਆ ਵੀ ਉਹਨਾਂ ਕੋਲੋਂ ਖੋਈ, ਸੋਨਾ ਚਾਂਦੀ ਵੀ ਉਹਨਾਂ ਦੇ ਕੋਲੋਂ ਖੋ ਲਿਆ।
ਨਵਾਬ ਡੇਰੇ ਯੋ ਦਏ ਕਹਾਏ,
ਇਧਰ ਨਵਾਬ ਦਾ ਅਦੀਨਾ ਬੇਗ ਦੇ ਡੇਰੇ ਤੇ ਵੀ ਕਹਿ ਦਿੱਤਾ ਖਾਲਸੇ ਨੇ, ਅਦੀਨਾ ਬੇਗ ਦੇ ਡੇਰੇ ਤੇ ਸੁਨੇਹਾ ਭੇਜ ਦਿੱਤਾ,
ਕੋ ਤੁਮਾਰੋ ਲੁੱਟਣ ਨਾ ਜਾਏ।
ਕਹਿੰਦੇ ਅਦੀਨਾ ਬੇਗ ਤੇਰਾ ਬੰਦਾ ਨਾ ਕੋਈ ਪਹੁੰਚੇ ਉੱਥੇ, ਵੀ ਅਬਦਾਲੀ ਦੇ ਸੂਰਮਿਆਂ ਨੂੰ ਲੁੱਟਣ ਚੱਲਿਆ, ਰਾਤ ਨੂੰ ਉਹ ਕਣਕ ਦੇ ਸਿੱਟੇ ਵੀ ਨਜ਼ਰ ਨਹੀਂ ਆਉਂਦੇ ਹਨੇਰੇ 'ਚ, ਇਸ ਕਰਕੇ ਤੇਰਾ ਬੰਦਾ ਨਾ ਕੋਈ ਪਹੁੰਚੇ, ਉਹਨਾਂ ਨੂੰ ਆਪਣੇ ਡੇਰੇ 'ਚ ਹੀ ਤਾੜ ਕੇ ਰੱਖੀ, ਕਿਤੇ ਉਹ ਆਉਣ ਤੇ ਅਬਦਾਲੀ ਦੇ ਬੰਦਿਆਂ ਨਾਲ ਉਹ ਵੀ ਮਾਰੇ ਜਾਣ।
ਸਿੰਘ ਲਹਿੰਗੇ ਸਾਥੇ ਲੂਟ,
ਜੇ ਤੇਰਾ ਕੋਈ ਬੰਦਾ ਉੱਥੇ ਚਲਾ ਗਿਆ ਵੀ ਚਲੋ ਲੁੱਟ ਕੇ ਲਿਆਉਂਦੇ ਹਾਂ ਅਸੀਂ ਸਿੰਘਾਂ ਨਾਲ ਜਾ ਕੇ, ਤੇ ਇਹ ਨਾ ਹੋਵੇ ਵੀ ਉਹਨਾਂ ਨੂੰ ਲੁੱਟਦਿਆਂ ਆਪ ਆਪਣਾ ਆਪ ਹੀ ਲੁਟਾ ਬੈਠਣ।
ਔਰ ਦਹਿੰਗੇ ਸਿਰ ਪੀ ਕੂਟ,
ਫਿਰ ਸਿਰ ਵੀ ਵੱਢੇ ਜਾ ਸਕਦੇ ਆ, ਕੱਲਾ ਲੁੱਟਣ ਤੱਕ ਗੱਲ ਨਹੀਂ ਹੋਣੀ।
ਤਿੰਨ ਕੀ ਚੀਜ਼ ਸਭ ਸਿੰਘਨ ਲਈ,
ਇਸ ਕਰਕੇ ਜਿਹੜੀ ਤੇਰੀ ਫੌਜ ਤੇਰੇ ਡੇਰੇ ਚੋਂ ਰਾਤ ਨੂੰ ਬਾਹਰ ਨਿਕਲੀ ਉਹ ਆਪਣੀ ਜਾਨ ਮਾਲ ਦੀ ਜ਼ਿੰਮੇਵਾਰ ਖੁਦ ਹੋਵੇਗੀ, ਇਹ ਤੈਨੂੰ ਅਸੀਂ ਪਹਿਲਾਂ ਕਹਿ ਦਿੰਨੇ ਆ।
ਡੇਰੇ ਤੋਪ ਸੋ ਫੂਕ ਬੁੱਝਈ,
ਪਹਿਲਾਂ ਤੇ ਜਾ ਕੇ ਅਬਦਾਲੀ ਦੀਆਂ ਜਿੰਨੀਆਂ ਤੋਪਾਂ ਦੇ ਤੋੜੇ ਸੁਲਗਦੇ ਸੀ ਨਾ ਸਿੰਘਾਂ ਨੇ, ਉਹ ਸਾਰੇ ਠੰਡੇ ਕੀਤੇ, ਉਹ ਤੋੜਿਆਂ ਤੇ ਪਾ ਕੇ ਪਾਣੀ ਜਿਹੜਾ ਪਹਿਲਾਂ ਤੋੜੇ ਬੁਝਾਏ।
ਦੋਹਰਾ ਸਿਰ ਬੁਲੰਦ ਜਦ ਨੱਠ ਤੋਰਿਓ ਰੈਤੀ ਅੱਧੀ ਰਾਤ।
ਜਲੰਧਰ ਦਾ ਜਿਹੜਾ ਪਠਾਨ ਸੀ ਇਹਦਾ ਨਾਂ ਸੀ ਸਰ ਬੁਲੰਦ ਖਾਂ, ਕਿਉਂਕਿ ਨਾਸਰ ਅਲੀ ਮਰ ਚੁੱਕਾ ਸੀ, ਉਹਦੀ ਕਬਰ ਬਣੀ ਹੋਈ ਸੀ ਜਲੰਧਰ 'ਚ, ਉਹ ਅੱਗੇ ਆਏਗੀ ਕਥਾ। ਉਹ ਮਰ ਚੁੱਕਾ ਸੀ ਜਿਹਨੇ ਥੰਮ ਸਾਹਿਬ ਸਾੜਿਆ ਸੀ, ਉਹਦੀ ਜਗ੍ਹਾ 'ਤੇ ਸਰ ਬੁਲੰਦ ਖਾਂ ਬੈਠਾ ਸੀ, ਅਬਦਾਲੀ ਦਾ ਜਰਨੈਲ ਸੀ ਇਹ। ਸਰ ਬੁਲੰਦ ਖਾਂ ਆਪਣੇ ਨਾਲ ਲੈ ਕੇ ਆਪਣੇ ਪਠਾਨ ਸਾਥੀਆਂ ਨੂੰ, ਕਾਬਲੀਆਂ ਨੂੰ ਉੱਥੋਂ ਦੌੜਿਆ ਅੱਧੀ ਰਾਤ ਦੇ ਸਮੇਂ।
ਭਾਰ ਬਰਾਦਰੀ ਸਭ ਰਹੀ ਭਾਈ ਜਲੰਧਰ ਪ੍ਰਭਾਤ,
ਭਾਰ ਬਰਦਾਰੀ ਜਿੰਨੇ ਉਹਦੇ ਭਾਰ ਚੁੱਕਣ ਵਾਲੇ ਸਨ ਉਹ ਸਾਰੇ ਉੱਥੇ ਹੀ ਰਹਿ ਗਏ, ਉਹ ਤਾਂ ਬਸ ਸਵੇਰੇ ਆਪਣੀ ਜਾਨ ਲੈ ਕੇ ਬਚਾ ਕੇ ਨਿਕਲ ਸਕੇ।
ਚੋ ਭਾਈ ਜਾਏ ਜਲੰਧਰ ਰਿਓ ਨਾ ਕੜੀ,
ਜਲੰਧਰ ਵੀ ਉਹ ਰਹਿ ਨਹੀਂ ਸਕਿਆ ਜਿਹੜਾ ਸਰ ਬੁਲੰਦ ਖਾਂ ਸੀ।
ਸਿੰਘਨ ਫੌਜ ਤਿਸ ਪਾਛੇ ਚੜੀ,
ਖਾਲਸੇ ਦੀ ਫੌਜ ਪਿੱਛੇ ਹੀ ਜਾ ਚੜੀ ਹੈ।
ਬਹੁਤ ਘੋੜੇ ਉਸ ਨਦੀਆਂ ਗੱਡੇ,
ਬਹੁਤ ਸਾਰੇ ਘੋੜੇ ਜਿਹੜੇ ਸਨ ਉਹ ਨਦੀਆਂ ਵਿੱਚ ਹੀ ਰੁੜ ਗਏ।
ਨੱਠੇ ਪੈਰੀ ਘੋੜੇ ਛੱਡੇ,
ਪੈਰੀ ਦੌੜੇ ਘੋੜੇ ਛੱਡ ਕੇ,
ਉਹਾ ਜਲੰਧਰ ਭਾਜੜ ਪੜੇ,
ਤਾਂ ਜਲੰਧਰ ਦੇ ਵਿੱਚ ਭਾਜੜ ਪੈ ਗਈ।
ਧੋਗੜੀ ਆਏ ਜਲੰਧਰ ਵੜੀ,
ਹੋਰ ਵੀ ਬੜੇ ਸਾਰੇ ਲੁਟੇਰੇ ਜਲੰਧਰ ਵਿੱਚ ਆ ਵੜੇ, ਜਿਹੜੇ ਆਲੇ ਦੁਆਲੇ ਓਦਾਂ ਲੁੱਟਣ ਖੋਹਣ ਵਾਲੇ ਹੁੰਦੇ ਆ ਲੁਟੇਰੇ ਧਾੜ ਵੀ, ਉਹਨਾਂ ਵੇਖਿਆ ਵੀ ਜਲੰਧਰ ਲੁੱਟਿਆ ਜਾ ਰਿਹਾ, ਉਹ ਵੀ ਆ ਗਏ ਜਲੰਧਰ ਲੁੱਟਣ।
ਤੋਲੇ ਸਿੰਘਨ ਫਿਰੀ ਆਏ ਛੂਟ,
ਫਿਰ ਖਾਲਸੇ ਦੀ ਵੀ ਕਹਿੰਦੇ ਛੂਟ ਹੋ ਗਈ।
ਖੂਬ ਕਰੀ ਪਾਜੜ ਕੀ ਲੂਟ,
ਅਬਦਾਲੀ ਦੀਆਂ ਭਜਦੀਆਂ ਫੌਜਾਂ ਨੂੰ ਵੀ ਖਾਲਸੇ ਨੇ ਚੰਗੀ ਤਰ੍ਹਾਂ ਲੁੱਟਿਆ, ਉਹਨਾਂ ਦੇ ਘੋੜੇ ਖੋਏ, ਉਹਨਾਂ ਕੋਲ ਜਿਹੜੀ ਮਾਇਆ ਸੀ ਜਾਂ ਹੋਰ ਸ਼ਸਤਰ ਬਸਤਰ ਖੋ ਲਏ।
ਤਬ ਲੋ ਸਭ ਦਲ ਆਏ ਪਹੁੰਚਾ,
ਪਹਿਲਾਂ ਤਾਂ ਥੋੜੇ ਜੇ ਸਿੰਘ ਹੀ ਗਏ ਸੀ, ਪਿੱਛੇ ਬਾਕੀ ਫੌਜਾਂ ਵੀ, ਜਦੋਂ ਦਿਨ ਚੜਿਆ ਤੇ ਬਾਕੀ ਖਾਲਸਾ ਵੀ ਆ ਪਹੁੰਚਿਆ।
ਪਹਿਲੇ ਲੂਟੇ ਗਿਰਦੇ ਕੂਚਾ,
ਪਹਿਲਾਂ ਜਲੰਧਰ ਦੇ ਆਲੇ ਦੁਆਲੇ ਦਾ ਇਲਾਕਾ ਖਾਲਸੇ ਨੇ ਚੰਗੀ ਤਰ੍ਹਾਂ ਸਾਫ ਕੀਤਾ।
ਦੀਨਾ ਬੇਗ ਪੈ ਤੁਰਕ ਪੁਕਾਰੇ,
ਹੁਣ ਜਿਹੜੇ ਜਲੰਧਰ ਦੇ ਤੁਰਕ ਸੀ ਉੱਥੇ ਰਹਿੰਦੇ ਸੀ, ਉਹ ਅਦੀਨਾ ਬੇਗ ਕੋਲ ਆਏ ਮਿਲਣ ਵਾਸਤੇ, ਕਿਉਂਕਿ ਅਦੀਨਾ ਬੇਗ ਪਹਿਲਾਂ ਨਵਾਬ ਹੁੰਦਾ ਸੀ, ਜਲੰਧਰ ਦਾ ਸੂਬੇਦਾਰ ਸੀ, ਉਹਨਾਂ ਦੀ ਜਾਣ ਪਛਾਣ ਸੀ ਜਲੰਧਰ ਦੇ ਵਾਸੀਆਂ ਦੀ। ਉਹ ਜਿਹੜੇ ਪਹਿਲੇ ਉੱਥੇ ਤੁਰਕ ਸੀ ਉਹ ਅਦੀਨਾ ਬੇਗ ਕੋਲ ਆਏ ਮਿਲਣ ਲਈ।
ਰੱਖ ਲਓ ਜਲੰਧਰ ਪੈਸੇ ਦੇ ਪਾਰੇ,
ਕਹਿੰਦੇ ਅਦੀਨਾ ਬੇਗ ਸਾਰਾ ਜਲੰਧਰ ਉੱਜੜ ਜਾਣਾ, ਤੂੰ ਇਹਨੂੰ ਰੱਖ ਲੈ, ਅਸੀਂ ਤੈਨੂੰ ਪੈਸੇ ਤਾਰ ਦਿੰਦੇ ਹਾਂ।
ਕਰੋੜ ਰੁਪਈਏ ਜਲੰਧਰ ਮਾਏ,
ਇੱਕ ਕਰੋੜ ਕਰੋੜਾਂ ਰੁਪਈਆ ਉਦਾਂ ਹੀ ਜਲੰਧਰ ਵਿੱਚ ਹੈ, ਪਰ ਕਰੋੜਾਂ ਰੁਪਈਆ ਲੈ ਲਓ, ਪਰ ਜਲੰਧਰ ਦੇ ਲੋਕਾਂ ਦੀ ਜਾਨ ਬਖਸ਼ੀ ਹੋ ਜਾਏਗੀ, ਕਿਉਂਕਿ ਜੇ ਏਦਾਂ ਮਾਰਨ ਲੱਗੇ ਪੈਸਾ ਤਾਂ ਜਾਏਗਾ, ਲੋਕਾਂ ਦੀ ਜਾਨ ਵੀ ਜਾਏਗੀ।
ਹੱਥੀ ਦੇ ਤਾਂ ਲੁੱਟ ਆਇਓ ਸੁਣਾ,
ਅਸੀਂ ਆਪ ਆਪਣੇ ਘਰ ਖਾਲੀ ਕਰਕੇ ਤੁਹਾਨੂੰ ਦੇ ਦਿੰਨੇ ਆ, ਪਰ ਸਾਨੂੰ ਲੁੱਟੋ ਨਾ, ਸਾਨੂੰ ਮਾਰੋ ਨਾ।
ਦੀਨਾ ਬੇਗ ਜੱਸਾ ਸਿੰਘ ਪਾਸ,
ਹੁਣ ਅਦੀਨਾ ਬੇਗ ਨੇ ਉਹਨੇ ਵੇਖਿਆ ਵੀ ਉਹਨੇ ਕਿਹਾ ਸੀ ਪਹਿਲਾਂ ਹੀ ਵਿਭਾਗ ਸਿੰਘ ਨਾਲ ਗੱਲ ਕੀਤੀ ਸੀ ਵੀ ਜਦੋਂ ਤੁਸੀਂ ਲੁੱਟੋਗੇ ਜਲੰਧਰ ਮੈਂ ਨਹੀਂ ਰੋਕਣ ਲੱਗਾ, ਕਿਉਂਕਿ ਬਾਬੇ ਵਿਭਾਗ ਸਿੰਘ ਨੇ ਕੁਰਾਨ ਦੀ ਕਸਮ ਲਈ ਸੀ ਇਹਦੇ ਕੋਲੋਂ ਵੀ ਜਲੰਧਰ ਲੁੱਟਣ ਵੇਲੇ ਤੂੰ ਕਿਤੇ ਰੋਕਣ ਲਾਉਣ ਲੱਗ ਪਈ ਵੀ ਹੁਣ ਮੇਰਾ ਜਲੰਧਰ ਹੈ ਜੀ ਨਾ ਲੁੱਟੋ। ਕਹਿੰਦੇ ਜੋ ਕਰਤਾਰਪੁਰ ਸਾਹਿਬ ਨਾਲ ਕੀਤੀ ਹੈ ਇਹਨਾਂ ਨੇ ਉਹ ਜਲੰਧਰ ਨਾਲ ਕਰਨੀ ਹੈ ਅਸੀਂ। ਹੁਣ ਇਹਨੇ ਵੇਖਿਆ ਵੀ ਵਿਭਾਗ ਸਿੰਘ ਨਾਲ ਤਾਂ ਮੈਂ ਗੱਲ ਨਹੀਂ ਕਰ ਸਕਦਾ, ਇਹਨੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਨੂੰ ਬੇਨਤੀ ਭੇਜੀ।
ਖਾਲਸਿਓ ਗੁਪਤੀ ਭੇਜੀ ਅਰਦਾਸ,
ਗੁਪਤੀ ਅਰਦਾਸ ਭੇਜੀ ਵੀ ਕਿਤੇ ਵਿਭਾਗ ਸਿੰਘ ਨੂੰ ਨਾ ਪਤਾ ਲੱਗ ਜਾਏ।
ਦੋਹਰਾ ਮੇਰੇ ਮੂੰਹ ਨੇ ਕਹਿ ਸਕੇ ਵਿਭਾਗ ਸਿੰਘ ਕੇ ਪਾਏ,
ਕਹਿੰਦਾ ਮੈਂ ਆਪਣੇ ਕਿਹੜੇ ਮੂੰਹ ਨਾਲ ਵਿਭਾਗ ਸਿੰਘ ਨੂੰ ਕਹਾਂ, ਮੈਂ ਨਹੀਂ ਕਹਿ ਸਕਦਾ ਵੀ ਤੁਸੀਂ ਜਲੰਧਰ ਨਾ ਲੁੱਟੋ।
ਜਲੰਧਰ ਬਚੇ ਬਚਾਏ ਜਿਮ ਲੈ ਟਕੇ ਸੋਬੇ ਪਰਵਾਏ,
ਕਹਿੰਦੇ ਬਾਬਾ ਜੱਸਾ ਸਿੰਘ ਜੀ ਤੁਸੀਂ ਜੇ ਚਾਹੋ ਤੇ ਬਚਾ ਸਕਦੇ ਹੋ, ਤੁਸੀਂ ਜੇ ਰੱਖ ਸਕਦੇ ਹੋ ਬੇਪਰਵਾਹੀ ਟਕੇ ਇਹਨਾਂ ਕੋਲੋਂ ਲੈ ਲਓ। ਕਹਿੰਦੇ ਕਰੋੜਾਂ ਰੁਪਈਆ ਅਸੀਂ ਏਦਾਂ ਹੀ ਦੇ ਦਿੰਦੇ ਹਾਂ ਵੀ ਨਾ ਲੁੱਟੋ, ਇਹ ਹੁਣ ਤੁਹਾਡੀ ਮਰਜ਼ੀ ਹੈ।
ਚੋਪਈ ਤਬ ਜੱਸਾ ਸਿੰਘ ਨਗਾਰਾ ਬਜਵਾਇਆ,
ਬਾਬਾ ਜੱਸਾ ਸਿੰਘ ਜੀ ਨੇ ਉਸ ਵੇਲੇ ਨਗਾਰੇ ਤੇ ਚੋਬ ਮਰਵਾਈ।
ਵਿਭਾਗ ਸਿੰਘ ਨੇ ਸੋ ਸੁਣ ਪਾਇਆ,
ਨਗਾਰਾ ਕਿਉਂਕਿ ਚੜ੍ਹਨ ਵੇਲੇ ਵੀ ਨਗਾਰਾ ਵੱਜਦਾ ਤੇ ਦੁਬਾਰਾ ਨਗਾਰਾ ਵੱਜਿਆ ਚੜ੍ਹਦਿਆਂ ਦਾ, ਇਹਦਾ ਮਤਲਬ ਨਿਸ਼ਾਨੀ ਹੁੰਦੀ ਸੀ ਵੀ ਵਾਪਸ ਆ ਜਾਓ। ਜਦੋਂ ਨਗਾਰਾ ਵਿਭਾਗ ਸਿੰਘ ਨੇ ਸੁਣਿਆ,
ਸਰਬੱਤ ਖਾਲਸੋ ਸੱਦ ਬੁਲਾਇਆ,
ਵਿਭਾਗ ਸਿੰਘ ਖਾਲਸੇ ਨੂੰ ਆ ਕੇ ਮਿਲਿਆ,
ਇੱਕ ਥਾਂ ਤਿੰਨ ਕਾ ਦੀਵਾਨ ਲਗਾਇਆ,
ਸਿੰਘ ਸਾਰੇ ਆ ਗਏ ਵਾਪਸ। ਜਦੋਂ ਨਗਾਰਾ ਵੱਜਿਆ ਵੀ ਲੁੱਟਣ ਤੋਂ ਜਲੰਧਰ ਨੂੰ ਲੁੱਟਣ ਤੋਂ ਪਹਿਲਾਂ ਹੀ ਸਿੰਘ ਵਾਪਸ ਆ ਗਏ ਤੇ ਦੀਵਾਨ ਸਜਿਆ।
ਵਿਭਾਗ ਸਿੰਘ ਤਬ ਬੋਲਿਓ ਗਾਜੇ,
ਵਿਭਾਗ ਸਿੰਘ ਜੀ ਬੀਰਸ ਵਿੱਚ ਬੜੇ ਸਨ, ਉਹ ਬੋਲੇ
ਹੈ ਕੋ ਜਲੰਧਰ ਰੱਖੇ ਸੋ ਅੱਜ,
ਕਹਿੰਦੇ ਹੈ ਕੋਈ ਜਿਹੜਾ ਅੱਜ ਜਲੰਧਰ ਨੂੰ ਬਚਾ ਲਏ। ਥੰਮ ਸਾਹਿਬ ਨੂੰ ਸਾੜਨ ਵਾਲੇ ਨੇ ਜਲੰਧਰੀਏ, ਕਰਤਾਰਪੁਰ ਸਾਹਿਬ ਨੂੰ ਉਜਾੜਨ ਵਾਲੇ ਨੇ ਗੁਰੂ ਅਰਜਨ ਸਾਹਿਬ ਦੀ ਨਗਰੀ ਨੂੰ ਇਹ ਜਲੰਧਰੀਏ, ਹੈ ਕੋਈ ਅੱਜ ਜਿਹੜਾ ਇਸ ਜਲੰਧਰ ਨੂੰ ਬਚਾ ਲਏ। ਵਿਭਾਗ ਸਿੰਘ ਜੀ ਏਦਾਂ ਬੀਰਸ ਵਿੱਚ ਆ ਕੇ ਬੋਲੇ,
ਤੂੰ ਕਟਾਰ ਤਿੰਨ ਹੱਥ ਚਮਕਾਇਆ,
ਵਿਭਾਗ ਸਿੰਘ ਨੇ ਕਟਾਰ ਧੂ ਲਈ, ਹੱਥ ਚਮਕਦੀ ਆ ਉਹ ਕਟਾਰ,
ਉਸੇ ਮਾਰ ਮੈਂ ਮਰ ਹੋਂ ਕਾਇਆ,
ਕਹਿੰਦਾ ਜਿਹੜਾ ਬਚਾਵੇਗਾ ਜਲੰਧਰ ਨੂੰ ਉਹਨੂੰ ਮਾਰ ਕੇ ਮੁੜ ਕੇ ਕਟਾਰੀ ਮੈਂ ਆਪਣੇ ਕਲੇਜੇ ਚ ਮਾਰ ਕੇ ਮਰ ਜਾਵਾਂਗਾ।
ਉੱਠਿਓ ਖਾਲਸੋ ਹੱਥ ਸਭ ਜੋੜੇ,
ਖਾਲਸੇ ਨੇ ਆਖਿਆ ਅਸੀਂ ਦੀਨਾ ਬੇਗ ਦੀ ਕਿਉਂ ਮੰਨੀਏ, ਆਪਣੇ ਭਰਾ ਦੀ ਮੰਨਾਂਗੇ ਵਿਭਾਗ ਸਿੰਘ ਦੀ। ਖਾਲਸੇ ਨੇ ਵੀ ਅੱਗੋਂ ਹੱਥ ਜੋੜੇ,
ਕੌਣ ਸਕੇ ਤੋ ਬਚਨ ਸਮੋੜੇ,
ਵਿਭਾਗ ਸਿੰਘ ਜੀ ਕੌਣ ਤੁਹਾਡਾ ਬਚਨ ਮੋੜੇ, ਕੋਈ ਨਹੀਂ ਤੁਹਾਡਾ ਬਚਨ ਮੋੜਦਾ।
ਦਈ ਨਗਾਰੇ ਸਭਨ ਬਜਾਏ,
ਫਿਰ ਦੁਬਾਰੇ ਨਗਾਰੇ ਤੇ ਚੋਭਾਂ ਵੱਜੀਆਂ।
ਦੀਨਾ ਰੱਖੇ ਤੋ ਉਸੇ ਲੁਟਾਈ,
ਕਹਿੰਦੇ ਜੇ ਹੁਣ ਦੀਨਾ ਬੇਗ ਵੀ ਰੱਖੇਗਾ ਨਾ, ਕਹੇਗਾ ਨਾ ਲੁੱਟੋ ਤੇ ਦੀਨਾ ਬੇਗ ਵੀ ਲੁੱਟ ਲੈਣਾ। ਹੁਣ ਨਹੀਂ ਅਸੀਂ ਵੇਖਣਾ ਵੀ ਇੱਥੇ ਕਣਕ ਦੇ ਸਿੱਟੇ ਬੱਧੇ ਆ ਸਿਰ ਤੇ, ਹੁਣ ਚਲੇ ਗਏ ਨੇ ਜਿਹੜਿਆਂ ਨੇ ਜਾਣਾ ਸੀ ਕਾਬਲੀਏ, ਹੁਣ ਰਹਿ ਹੀ ਗਏ ਨੇ। ਜੇ ਇਹਨੇ ਵੀ ਰੱਖਿਆ ਨਾ ਜਲੰਧਰ, ਤੇ ਹੁਣ ਇਹ ਵੀ ਲੁੱਟਿਆ ਜਾਏਗਾ।
ਦੀਨਾ ਬੇਗ ਨੇ ਉਹ ਸੁਣ ਪਾਈ,
ਜਦੋਂ ਦੀਨਾ ਬੇਗ ਨੇ ਸੁਣਿਆ ਤੇ ਉਹ ਕੰਬ ਗਿਆ, ਹੱਥ ਜੋੜ ਕੇ ਕਹਿੰਦਾ
ਮਤ ਮੈਂ ਪਹਿਲੋਂ ਜਾਉਂ ਲੁਟਾਈ।
ਉਹਨੂੰ ਡਰ ਸੀ ਕਿਤੇ ਮੈਂ ਹੀ ਨਾ ਪਹਿਲਾਂ ਲੁੱਟਿਆ ਜਾਵਾਂ।
ਨਗਾਰਾ ਤੁਰਤ ਸੁਦੇਓ ਬਜਾਈ,
ਉਹਨੇ ਵੀ ਛੇਤੀ ਨਗਾਰਾ ਵਜਵਾਇਆ।
ਤੁਰ ਖਾਲਸੇ ਮੈਂ ਪਹੁੰਚਿਓ,
ਉਹ ਭੱਜ ਕੇ ਖਾਲਸੇ ਦੀ ਸ਼ਰਨ ਆ ਗਿਆ। ਕਹਿੰਦਾ ਚਲੋ ਖਾਲਸਾ ਜੀ ਜਲੰਧਰ ਲੁੱਟੀਏ। ਸਿੰਘ ਤਾਂ ਸੋਚਦੇ ਸੀ ਵੀ ਸ਼ਾਇਦ ਉਹ ਬਚਾਉਣ ਨੂੰ ਕਹੇਗਾ, ਉਹਨੂੰ ਇਹ ਡਰ ਪੈ ਗਿਆ ਉਹਦਾ ਡੇਰਾ ਵੱਖਰਾ ਸੀ। ਉਹ ਨਗਾਰਾ ਵਜਾ ਕੇ ਖਾਲਸੇ ਕੋਲ ਪਹਿਲਾਂ ਹੀ ਪਹੁੰਚ ਗਿਆ।
ਦੋਹਰਾ ਬੱਡ ਭਾਗ ਸਿੰਘ ਪੈਹੋਂ ਖੜੋ ਕਯੋ ਮੋਰ ਚੋ ਹਮੇ ਬਤਾਓ।
ਬਾਬੇ ਬੱਡ ਭਾਗ ਸਿੰਘ ਕੋਲ ਹੱਥ ਜੋੜ ਕੇ ਨਾ ਦੀਨਾ ਬੇਗ ਕਹਿੰਦਾ ਬਾਬਾ ਜੀ ਮੈਨੂੰ ਦੱਸੋ ਮੈਂ ਕਿਹੜੇ ਮੋਰਚੇ ਨੂੰ ਮਾਰਨਾ, ਜਲੰਧਰ ਦਾ ਕਿਹੜਾ ਪਾਸਾ ਮੈਂ ਮਾਰਾਂ, ਮੈਨੂੰ ਹੁਕਮ ਕਰੋ ਵੀ ਜਲੰਧਰ ਕਿਹੜੇ ਪਾਸਿਓਂ ਕਿਹੜੀ ਦਿਸ਼ਾ ਤੋਂ ਮੈਂ ਉਜਾੜਾਂ, ਮੇਰੀ ਡਿਊਟੀ ਵੀ ਲਾਓ ਜੀ। ਸਾਰਾ ਪੰਥ ਚੱਲਿਆ, ਬਾਬਾ ਵਡਭਾਗ ਸਿੰਘ ਜੀ ਮੈਂ ਵੀ ਤਾਂ ਤੁਹਾਡਾ ਚੇਲਾ ਆ ਤੇ ਮੇਰੀ ਵੀ ਡਿਊਟੀ ਲਾਓ।
ਅਬ ਪਿਛਲੇ ਪੈਸੇ ਤਾਰੀਏ ਉਹ ਅੱਗੇ ਲਿਓ ਕੜਾ ਹੋ।
ਨਾਲੇ ਉਹ ਨਜਰਾਨਾ ਲਿਆਇਆ ਪੰਥ ਦੀ ਸ਼ਰਨ ਚ, ਕਹਿੰਦਾ ਬਾਬਾ ਜੱਸਾ ਸਿੰਘ ਜੀ ਆਹ ਲੋ ਮਾਇਆ ਦੇ ਗੱਫੇ ਕੜਾ ਪ੍ਰਸ਼ਾਦ ਦੀਆਂ ਦੇਗਾਂ, ਛਕੋ ਖਾਲਸਾ ਜੀ ਤੇ ਅੱਗੇ ਨੂੰ ਹੋਰ ਮੇਰੀ ਸੇਵਾ ਲਾਓ ਵੀ ਮੈਂ ਹੋਰ ਕਿੰਨੀ ਮਾਇਆ ਹਾਜ਼ਰ ਕਰਾਂ ਜਿਹੜੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਵੇ।
ਜੋ ਪਈ ਬੱਡ ਭਾਗ ਸਿੰਘ ਨੇ ਯੋ ਤਬ ਕਈ,
ਬਾਬਾ ਬੱਡ ਭਾਗ ਸਿੰਘ ਜੀ ਬੋਲੇ
ਕਤਲ ਪਠਾਨਨ ਕਰਕੇ ਸਈ,
ਕਹਿੰਦੇ ਨਾ ਪਠਾਣਾ ਦਾ ਪੂਰਨ ਤੌਰ ਤੇ ਕਤਲ ਹੋਵੇਗਾ।
ਨਾਸਰ ਅਲੀ ਫੂਕ ਕੇ ਆ ਗਏ,
ਕਹਿੰਦੇ ਨਾਸਰ ਅਲੀ ਤਾਂ ਮਰ ਗਿਆ ਜੀ, ਕਹਿੰਦੇ ਕਬਰ ਵਿੱਚ ਤਾਂ ਹੈ ਨਾ ਉਹ ਮਲੇਸ਼, ਕਬਰ ਚੋ ਕੱਢ ਕੇ ਫੂਕਾਂਗਾ ਨਾਸਰ ਅਲੀ ਨੂੰ।
ਔਰ ਕਾਮਾਮ ਪਿਛਲੇ ਲਾਗ,
ਬਾਕੀ ਕੰਮ ਬਾਅਦ ਵਿੱਚ ਵੇਖਾਂਗੇ।
ਦੋਹਰਾ ਬੱਡ ਭਾਗ ਸਿੰਘ ਖਾਲਸੇ ਕਏ ਹੈ ਜੋ ਸਿੱਖ ਮੁਰੀਦ,
ਬਾਬਾ ਬੱਡ ਭਾਗ ਸਿੰਘ ਜੀ ਨੇ ਖਾਲਸੇ ਪੰਥ ਨੂੰ ਆਖਿਆ ਖਾਲਸਾ ਜੀ ਹੁਣ ਤਿਆਰ ਬਰ ਤਿਆਰ ਹੋ ਜਾਓ।
ਤੁਰਕਨ ਕੀਲੇ ਤੁਰਕਨੀ ਹਮਰੀ ਯਈ ਤਗੀ ਦੇ,
ਜਿੰਨੇ ਤੁਰਕ ਨੇ ਉਹ ਵੀ ਮਾਰੇ ਜਾਣਗੇ ਇੱਥੇ। ਹੁਣ ਕਰਤਾਰਪੁਰ ਸਾਹਿਬ ਵਿੱਚ ਉਹਨਾਂ ਦੀਆਂ ਜਿਹੜੀਆਂ ਤੁਰਕਣੀਆਂ ਨੇ ਉਹ ਮਾਰਨੀਆਂ ਨਹੀਂ ਹਨ, ਉਹਨਾਂ ਦਾ ਇਸਤਰੀਆਂ ਨਹੀਂ ਕਤਲ ਕਰਨੀਆਂ, ਉਹਨਾਂ ਇਸਤਰੀਆਂ ਨੂੰ ਜੇ ਕੋਈ ਵਿਆਹਣਾ ਚਾਹੁੰਦਾ ਤੇ ਉਹ ਵਿਆਹ ਸਕਦਾ ਹੈ, ਇਹ ਬਾਬੇ ਵਡਭਾਗ ਸਿੰਘ ਨੇ ਕਿਹਾ। ਪਰ ਸਿੰਘ ਜਿਹੜੇ ਸਨ ਉਹ ਤਿਆਰ ਬਰ ਤਿਆਰ ਸਨ, ਉਹਨਾਂ ਆਖਿਆ ਸਾਨੂੰ ਰਹਿਤ ਮਰਿਆਦਾ ਦਾ ਹੁਕਮ ਹੈ, ਤੁਰਕਣੀ ਯੁੱਧ ਨਹੀਂ ਕਰਨਾ। ਬਾਬਾ ਵਡਭਾਗ ਸਿੰਘ ਜੀ ਇਹ ਅਸੀਂ ਨਹੀਂ ਸਵੀਕਾਰ ਕਰਦੇ। ਪਰ ਬਾਬੇ ਵਡਭਾਗ ਸਿੰਘ ਦੇ ਕੁਝ ਚੇਲੇ ਸਨ, ਉਹਨਾਂ ਉਹ ਕਹਿਣ ਲੱਗੇ ਜੀ ਅਸੀਂ ਵਡਭਾਗ ਸਿੰਘ ਜੀ ਤੁਹਾਡਾ ਕਹਿਣਾ ਮੰਨ ਲੈਂਦੇ। ਉਹਨਾਂ ਵਿੱਚੋਂ ਜਿਹੜੇ ਵਡਭਾਗ ਸਿੰਘ ਦੇ ਕੁਝ ਚੇਲੇ ਸਨ ਉਹਨਾਂ ਨੇ ਕੁਝ ਤੁਰਕਣੀਆਂ ਨਾਲ ਸ਼ਾਦੀ ਕਰਾ ਲਈ, ਪਰ ਜਿਹੜੇ ਖਾਲਸੇ ਪੰਥ ਵਿੱਚ ਦਲ ਪੰਥ ਦੀਆਂ ਫੌਜਾਂ ਸਨ ਉਹਨਾਂ ਨੇ ਗੱਲ ਸਵੀਕਾਰ ਨਹੀਂ ਕੀਤੀ। ਜਿਸ ਪ੍ਰਕਾਰ ਨਾਲ ਜਲੰਧਰ ਲੁੱਟਿਆ ਜਾ ਰਿਹਾ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਪੀਓ ਅਣਿਆਰੇ,
ਏ ਸੰਤਹ ਕੈ ਸਦਾ ਸੰਗ
ਨਿਧਾਰਾ ਆਧਾਰ
ਠਾਕੁਰ ਹੋਂ ਦਾਸ ਰੋ।